सतनाम श्री वाहे गुरु साहेब जी। जब जरिया तब होए भसम तन, रह किरम दल खाई। काची गागर नीर परत है, या तन की एह बडाई। जब जरिया तब होए भसम तन, रह किरम दल खाई। काची गागर नीर परत है, या तन की एह बडाई। काहे भैया फिरता फूलिया फूलिया, जब दस मास उर्द मुख रहता। सो दिन कैसे भूलिया, रहाओ ज्यों मद माखी त्यों सठोर रस। जोर जोर धन किया, मरती बार लेहो लेहो करिया। भूत रहन क्यों दिया, देहोरी लाओ बरी नार संग भई। आगे सज्जन सोहेला, मरगट लाओ सब लोग कुटुंब भयो। आगे हंस अकेला, कहत कबीर सुनो रे प्राणी। परे काल ग्रास कुआ, झूठी माया आप बंधाया। ज्यों नलनी भ्रम सुआ, कहत कबीर सुनो रे प्राणी। परे काल ग्रास कुआ, झूठी माया आप बंधाया। ज्यों नलनी भ्रम सुआ।
वाहिगुरु जी का खालसा, वाहिगुरु जी की फतेह। जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर गुरुद्वारा मंजी साहब दीवान अस्थान विखे आप जी हाजरी भर रहे हो। रोजाना श्री हरिमंदर साहब दरबार साहब जी तो जो श्री गुरु ग्रंथ साहब जी हुक्म दी दात बख्शदे ने, उस मुख वाक दी विचार आप जी इस स्थान तो सरवण कर देखो। अज सतगुरां ने जो हुक्म दी दात शब्द सानू बख्शिया है, ए शब्द भगत कबीर साहब जी दा उचारण कीता होया है और श्री गुरु ग्रंथ साहब जी दे राग सोठ विच ए अमृत बजन दर्ज है। शब्द का पाठ आप जी नूं भाई साहब जी ने सरवण कराया है। ਅੱਜ ਦੇ ਇਸ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਸ ਸੱਚਾਈ ਤੋਂ ਉਸ ਹਕੀਕਤ ਤੋਂ ਸਮੁੱਚੀ ਮਨੁੱਖਤਾ ਨੂੰ ਜਾਣੂ ਕਰਾ ਰਹੇ ਨੇ ਜੋ ਸੱਚਾਈ ਸਾਡੇ ਤੋਂ ਪਹਿਲਾਂ ਵੀ ਵਾਪਰੀ ਹੈ ਅੱਜ ਵੀ ਰੋਜ਼ਾਨਾ ਵਾਪਰ ਰਹੀ ਹੈ ਤੇ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਉਨੀ ਦੇਰ ਤੱਕ ਇਸ ਹਕੀਕਤ ਨੂੰ ਕੋਈ ਝੁਠਲਾ ਨਹੀਂ ਸਕਦਾ। ਉਹ ਸੱਚਾਈ ਕੀ ਹੈ ਕਿ ਜਿਹੜੇ ਆ ਵਜੂਦ ਸਾਨੂੰ ਨਜ਼ਰ ਆ ਰਹੇ ਨੇ, ਸਰੀਰ ਦਿਸ ਰਹੇ ਨੇ, ਇਹਨਾਂ ਸਰੀਰਾਂ ਦਾ ਅੰਤ ਕੀ ਹੈ? ਕੋਈ ਇਹਨਾਂ ਨੂੰ ਮਰਨ ਤੋਂ ਬਾਅਦ ਅੱਗ ਵਿੱਚ ਫੂਕ ਦੇਵੇਗਾ, ਕੋਈ ਸਰੀਰ ਨੂੰ ਖਾਕ ਦੇ ਸਪੁਰਦ ਕਰ ਦੇਵੇਗਾ, ਕੋਈ ਜਲ ਪ੍ਰਵਾਹ ਕਰ ਦੇਵੇਗਾ, ਤੇ ਜੇਕਰ ਕੋਈ ਸਰੀਰ ਨੂੰ ਨਾ ਵੀ ਸਾਂਭਣ ਵਾਲਾ ਹੋਇਆ ਤੇ ਇਸੇ ਜਿਸਮ ਵਿੱਚੋਂ ਕੀੜੇ ਪੈਦਾ ਹੋ ਕੇ ਉਸੇ ਤਨ ਨੂੰ ਖਾ ਜਾਣਗੇ। ਪਰ ਇਸ ਵਿੱਚ ਭਗਤ ਜੀ ਨੇ ਨਿਰਾਸ਼ਤਾ ਵੱਲ ਨਹੀਂ, ਸਾਨੂੰ ਨਾਸ਼ਵਾਨਤਾ ਦੀ ਗੱਲ ਸਮਝਾ ਕੇ ਉਹਨਾਂ ਦਿਨਾਂ ਨੂੰ ਚੇਤੇ ਕਰਾਇਆ ਜਦੋਂ ਅਸੀਂ ਲੋਕ, ਅਸੀਂ ਮਨੁੱਖ ਇਨਸਾਨ ਮਾਤਾ ਦੇ ਉਦਰ ਵਿੱਚ ਉਰਦ ਮੁੱਖ ਪੁੱਠੇ ਲਟਕ ਕੇ ਕਰਤਾਰ ਜੀ ਨੂੰ ਖਿਣ ਖਿਣ ਚੇਤੇ ਕਰਦੇ ਸਾਂ। ਨਾਲ ਬਚਨ ਕੀਤਾ ਕਿ ਜੋ ਕੁਛ ਤੂੰ ਦਿਨ ਰਾਤ ਮਨਾ ਇਕੱਠਾ ਕਰਨਾ ਪਿਆ ਇਸ ਨੇ ਨਾਲ ਨਹੀਂ ਜਾਣਾ, ਤੇਰੇ ਜੀਵਨ ਸਾਥੀ ਸਿਰਫ ਘਰ ਦੀ ਦਹਿਲੀਜ ਤੱਕ ਜਾ ਸਕੇਗੀ, ਅੱਗੇ ਸੱਜਣ ਮਿੱਤਰ ਚੁੱਕ ਕੇ ਤੈਨੂੰ ਲੈ ਜਾਣਗੇ। ਤੂੰ ਇਸ ਭਰਮ ਵਿੱਚ ਫਸ ਗਏ ਜਿਵੇਂ ਨਲਕੀ ਵਿੱਚ ਨਲਨੀ ਦੇ ਵਿੱਚ ਤੋਤਾ ਫਸ ਜਾਂਦਾ ਹੈ। ਆਓ ਸਾਧ ਸੰਗਤ ਜੀ, ਇਸ ਅੰਮ੍ਰਿਤ ਬਚਨ ਦੇ ਅਖਰੀ ਅਰਥ ਤੇ ਸਮੇਂ ਦੇ ਲਿਹਾਜ਼ ਨਾਲ ਆਪਾਂ ਵਿਚਾਰ ਕਰਾਂਗੇ। ਆਪ ਜਿਤਨੇ ਸਤਿਗੁਰਾਂ ਦੇ ਇਸ ਹਜ਼ੂਰ ਦੀਵਾਨ ਅਸਥਾਨ ਤੇ ਹਾਜ਼ਰ ਹੋ ਔਰ ਜੋ ਆਪਣੇ ਘਰਾਂ ਵਿੱਚ ਬੈਠੇ ਦੇਸ਼ ਪ੍ਰਦੇਸ਼ ਵਿੱਚ ਇਹ ਵਿਚਾਰ ਸਰਵਣ ਕਰ ਰਹੇ ਹੋ, ਸਾਧ ਸੰਗਤ ਅਸੀਸ ਬਖਸ਼ੋ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਿਤਾ ਜੀ, ਮਨ ਦਾ ਟਿਕਾ, ਇਕਾਗਰਤਾ, ਭੈ ਭਾਵਨੀ ਕਥਾ ਵਿਚਾਰ ਵਿੱਚ ਆਪ ਵਿੱਚ ਵਰਤ ਕੇ ਸਤਿਗੁਰੂ ਰਹਿਮਤ ਕਰੋ, ਕਰੋ ਕਿਰਪਾ ਸਾਧ ਸੰਗਤ ਜੀ, ਅਦਬ ਸਹਿਤ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਬ ਚਰੀਐ ਤਬ ਹੋਏ ਭਸਮ ਤਨ।
ਭਗਤ ਕਬੀਰ ਸਾਹਿਬ ਜੀ ਨੇ ਇਸ ਅੰਮ੍ਰਿਤ ਬਚਨ ਵਿੱਚ ਸਭ ਤੋਂ ਪਹਿਲੀ ਬਖਸ਼ਿਸ਼ ਇਹ ਕੀਤੀ, ਜਬ ਜਰੀਐ ਤਬ ਹੋਏ ਭਸਮ ਤਨ। ਜਬ ਦਾ ਅਰਥ ਅਸੀਂ ਸਾਰੇ ਜਾਣਦੇ ਜਦੋਂ, ਜਰੀਆ ਦਾ ਅਰਥ ਜਾਰਿਆ ਜਾਏਗਾ, ਸਾੜਿਆ ਜਾਏਗਾ। ਇਹ ਜਿਹੜਾ ਸਰੀਰ ਅਸੀਂ ਪ੍ਰਾਪਤ ਕਰਕੇ ਬੈਠੇ ਹਾਂ, ਜਿਸ ਦਿਨ ਮੌਤ ਤੋਂ ਬਾਅਦ ਇਸ ਜਿਸਮ ਨੂੰ, ਇਸ ਤਨ ਨੂੰ ਫੂਕਿਆ ਜਾਏਗਾ ਜਾਂ ਸਾੜਿਆ ਜਾਏਗਾ।
ਰਹਿ ਕਿਰਮ ਦਲ ਖਾਈ,
ਸਰਨ ਤੋਂ ਬਾਅਦ ਇਹ ਤਨ ਜਿਹੜਾ ਇੱਕ ਭਸਮ ਦੀ ਢੇਰੀ ਬਣ ਜਾਏਗਾ, ਇਸ ਨੇ ਰਾਖ ਬਣ ਜਾਣਾ ਹੈ। ਤੇ ਜੇ ਮੰਨ ਲਓ ਇਸ ਤਨ ਨੂੰ ਕੋਈ ਸਾੜਦਾ ਨਹੀਂ, ਜਿਵੇਂ ਇਸਲਾਮੀ ਵਤ ਔਰ ਈਸਾਈਅਤ ਵਿੱਚ ਅਸੀਂ ਦੇਖਦੇ ਹਾਂ ਕਿ ਉਸ ਜਿਸਮ ਨੂੰ ਜਿਸ ਦੀ ਫੌਤ ਹੋ ਜਾਏ ਉਸ ਨੂੰ ਖਾਕ ਦੇ ਸਪੁਰਦ ਜਾਂ ਕਬਰ ਵੀ ਦਫਨਾ ਦਿੱਤਾ ਜਾਂਦਾ ਹੈ। ਤੇ ਸਤਿਗੁਰੂ ਇੱਥੇ ਬਖਸ਼ਿਸ਼ ਭਗਤ ਸਾਹਿਬ ਜੀ ਕਰ ਰਿਹਾ ਕਿ ਜਦੋਂ ਆ ਤਨ ਸੜੇਗਾ ਉਦੋਂ ਰਾਖ ਹੋ ਜਾਣਾ, ਤੇ ਜੇ ਮੰਨ ਲਓ ਇਹਨੂੰ ਨਾ ਵੀ ਕੁਛ ਸਾੜੇ ਇਹ ਇਸੇ ਤਰ੍ਹਾਂ ਹੀ ਬਾਹਰ ਕਿਤੇ ਪਿਆਰ ਹੈ, ਸੜਕ ਨਾਲੇ ਹੋਵੇ, ਜੰਗਲ ਵਿੱਚ ਪਿਆਰ ਹੈ, ਪਰ ਇਸ ਨੂੰ ਵੀ ਇਹਦੇ ਵਿੱਚੋਂ ਕੀੜੇ ਨਿਕਲਣੇ ਨੇ। ਰਹਿ ਕਿਰਮ ਦਲ ਖਾਈ, ਇਸ ਤਨ ਨੂੰ ਕੀੜੇ ਆਪਣੇ ਆਪ ਪੈਦਾ ਹੋ ਜਾਣਗੇ ਤੇ ਪੂਰੇ ਜਿਸਮ ਨੂੰ ਉਹ ਕੀੜੇ ਜਿਹੜੇ ਨੇ ਉਹ ਸਮੇਟ ਦੇਣਗੇ। ਪਹਿਲੀ ਤੁਕ ਦਾ ਭਾਵ ਇਹ ਹੋ ਗਿਆ ਕਿ ਜੇ ਅੱਗ ਵਿੱਚ ਫੂਕਾਂਗੇ ਇਹਨੇ ਰਾਖ ਬਣ ਜਾਣਾ, ਤੇ ਜੇ ਆਪਾਂ ਇਹਨੂੰ ਕਬਰ ਦੇ ਵਿੱਚ ਦਫਨਾਵਾਂਗੇ ਤੇ ਮਿੱਟੀ ਵਿੱਚੋਂ ਨਿਕਲੇ ਕੀੜੇ, ਇਸ ਜਿਸਮ ਦੇ ਕੀੜੇ ਇਸ ਨੂੰ ਖਤਮ ਕਰ ਦੇਣਗੇ।
ਕਾਚੀ ਗਾਗਰ ਨੀਰ ਪਰਤ ਹੈ,
ਇਹ ਸਰੀਰ ਤਾਂ ਇਸ ਤਰ੍ਹਾਂ ਹੈ ਜਿਵੇਂ ਇੱਕ ਕੱਚੀ ਮਿੱਟੀ ਦੀ ਗਾਗਰ ਹੋਵੇ, ਮਿੱਟੀ ਦਾ ਕੱਚਾ ਭਾਂਡਾ ਹੋਵੇ ਤੇ ਉਸ ਮਿੱਟੀ ਦੇ ਭਾਂਡੇ ਦੇ ਵਿੱਚ ਪਾਣੀ ਪਾਇਆ ਹੋਵੇ। ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੱਚੇ ਭਾਂਡੇ ਵਿੱਚ ਪਾਇਆ ਹੋਇਆ ਪਾਣੀ ਉਸ ਕੱਚੀ ਗਾਗਰ ਨੂੰ ਖੋਰਨਾ ਸ਼ੁਰੂ ਕਰ ਦਿੰਦਾ ਹੈ। ਖੁਰਦਿਆਂ ਖੁਰਦਿਆਂ ਜਿਉਂ ਜਿਉਂ ਕੱਚੀ ਮਿੱਟੀ ਦਾ ਭਾਂਡਾ ਪਾਣੀ ਉਹਦੇ ਵਿੱਚ ਪਾਇਆ ਹੋਇਆ, ਖੁਰਦਿਆਂ ਖੁਰਦਿਆਂ ਪਾਣੀ ਸਿਮਣ ਲੱਗ ਪੈਂਦਾ ਤੇ ਇੱਕ ਦਿਨ ਉਹ ਪਾਣੀ ਇਸ ਮਿੱਟੀ ਦੇ ਭਾਂਡੇ ਨੂੰ, ਮਿੱਟੀ ਦੇ ਗਾਗਰ ਸਾਰੀ ਨੂੰ ਖੋਰ ਦਿੰਦਾ ਹੈ। ਮਹਾਰਾਜ ਕਹਿੰਦੇ ਅਸਲ ਚ ਇਹ ਸਰੀਰ ਜਿਹੜਾ ਹੈ ਕੱਚੀ ਗਾਗਰ ਹੈ, ਕੱਚੀ ਮਿੱਟੀ ਦਾ ਭਾਂਡਾ ਹੈ, ਇਸ ਦੇ ਖੁਰਦਿਆਂ ਇਸ ਦੇ ਖਤਮ ਹੁੰਦਿਆਂ ਦੇਰੀ ਨਹੀਂ ਲੱਗਦੀ।
ਇਹ ਤਨ ਕੀ ਇਹ ਵਡਾਈ,
ਬਸ ਇਸ ਤਨ ਦੀ ਇੰਨੀ ਕੁ ਵਡਿਆਈ ਹੈ, ਜਿਸ ਚੀਜ਼ ਦਾ ਹੰਕਾਰ ਬੰਦਿਆ ਕਰੀ ਬੈਠਾ ਹੈ, ਇਸ ਤਨ ਦੀ ਇੰਨੀ ਕੁ ਗੱਲ ਹੈ, ਇੰਨੀ ਕੁ ਇਹਦੀ ਕਹਾਣੀ ਹੈ। ਫਿਰ ਇਹਨਾਂ ਦੋ ਬਚਨਾਂ ਨੂੰ ਆਪਾਂ ਦੋ ਤੁਕਾਂ ਦੇ ਅਰਥ ਵੇਖ ਲਈਏ ਕਿ ਜਬ ਜਰੀਏ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਜਦੋਂ ਇਹ ਸਰੀਰ ਸੜੇਗਾ ਇਹ ਧਨ ਭਸਮ ਦੀ ਢੇਰੀ ਬਣ ਜਾਏਗਾ, ਰਾਖ ਦੀ ਢੇਰੀ ਸਵਾਹ ਬਣ ਜਾਏਗਾ। ਜੇ ਬਚ ਜਾਏਗਾ ਤੇ ਇਹਨੂੰ ਕੀੜਿਆਂ ਨੇ ਖਾ ਜਾਣਾ ਹੈ। ਤੇ ਇਹ ਇਸ ਤਰ੍ਹਾਂ ਕਾਚੀ ਗਾਗਰ ਨੀਰ ਪਰਤ ਹੈ, ਜਿਵੇਂ ਕੱਚੀ ਗਾਗਰ ਦੇ ਵਿੱਚ ਪਾਣੀ ਭਰਿਆ ਹੋਵੇ ਤੇ ਉਹ ਕੱਚੀ ਕੱਚੀ ਮਿੱਟੀ ਦੀ ਗਾਗਰ ਖੁਰ ਜਾਂਦੀ ਹੈ, ਇਸ ਤਨ ਦੀ ਸਿਰਫ ਇੰਨੀ ਕੁ ਵਡਿਆਈ ਹੈ। ਇਹ ਦੋ ਤੁਕਾਂ ਦੀ ਥੋੜੀ ਜਿਹੀ ਅਸੀਂ ਵਿਆਖਿਆ ਕਰ ਲਈਏ। ਆਹ ਜਿਹੜਾ ਪਰਮਾਤਮਾ ਨੇ ਸਾਨੂੰ ਜਿਸਮ ਦਿੱਤਾ ਹੈ, ਸਰੀਰ ਦਿੱਤਾ ਹੈ, ਕੋਈ ਸ਼ੱਕ ਨਹੀਂ ਇਹ ਬਹੁਤ ਕੀਮਤੀ, ਬਹੁਤ ਕੀ ਬੇਸ਼ਕੀਮਤੀ ਹੈ, ਇਸ ਸਰੀਰ ਦੀ ਕੋਈ ਕੀਮਤ ਨਹੀਂ ਪਾ ਸਕਦਾ। ਪਰ ਇਹ ਸਰੀਰ ਮਿਲਿਆ ਕਾਸ ਵਾਸਤੇ ਹੈ, ਇਹ ਗੱਲ ਭਗਤ ਸਾਹਿਬ ਜੀ ਸਮਝਾ ਰਹੇ ਨੇ। ਅਸੀਂ ਸਤਿਗੁਰਾਂ ਦੀ ਬਾਣੀ ਚ ਨਿਤਨਿਮ ਚ ਰੋਜ਼ ਪਾਠ ਕਰਦੇ ਹਾਂ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਇਸੇ ਨਾਲ ਇੱਕ ਦੂਸਰੀ ਪੌੜੀ ਜਿਹੜੀ ਮਨ ਚਾਉ ਭਇਆ ਤੋਂ ਅਗਲੀ ਪੌੜੀ ਜਿਹੜੀ ਹੈ ਆਨੰਦ ਸਾਹਿਬ ਜੀ ਦੀ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਮੈਂ ਸਿਰਫ ਇਹ ਬੇਨਤੀ ਵੀ, ਇੱਕ ਪੱਖ ਐਸਾ ਵੀ ਹੈ, ਕੇਵਲ ਨਿਰਾਸ਼ਤਾ ਨਹੀਂ, ਇਸ ਇਹ ਤਾਂ ਸਮਝਾਉਂਦੇ ਪਏ ਨੇ ਕਿ ਜਿਹੜਾ ਬੰਦਾ ਤਨ ਲੈ ਕੇ ਸਿਰਫ ਇਹਦੇ ਹੰਕਾਰ ਚ ਹੀ ਬੁਲਿਆ ਬੈਠਾ, ਉਹਨੂੰ ਪਤਾ ਨਹੀਂ ਕਿ ਇਸ ਜਿਸਮ ਨੇ ਇੱਕ ਦਿਨ ਖਤਮ ਹੋ ਜਾਣਾ। ਉਹਨੂੰ ਵੈਸੇ ਇਹ ਢਾਂਚਾ, ਇਹ ਵਜੂਦ, ਇਹ ਸਰੀਰ ਕਾਰ ਕਿਸੇ ਕਾਰਜ ਵਾਸਤੇ ਮਿਲਿਆ, ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਬਚਨ ਕਰ ਰਹੇ ਆ ਤੇ ਸਰੀਰ ਨੂੰ ਮੁਖਾਤਬ ਹੋ ਕੇ ਪੁੱਛ ਰਹੇ ਆ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ੍ਹਾਂ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ। ਜਿਸ ਕਰਤਾਰ ਨੇ ਤਨ ਸਿਰਜਿਆ ਉਹਨੂੰ ਚੇਤੇ ਨਹੀਂ ਕੀਤਾ, ਜਿਸ ਉਪਰ ਗੁਰੂ ਦੀ ਕਿਰਪਾ ਹੋ ਜਾਏ ਉਹ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਉਹ ਸਰੀਰ ਹੀ ਪ੍ਰਵਾਨ ਹੈ ਜਿਸ ਨੇ ਆਪਣਾ ਚਿੱਤ, ਫਿਰ ਅਰਜ ਹੈ, ਚਿੱਤ ਦਾ ਸਾਰਾ ਸਿਸਟਮ ਸਾਡੇ ਸਰੀਰ ਦੇ ਵਿੱਚ ਹੈ, ਜਿਹਨੂੰ ਆਪਾਂ ਅੰਤਕਰਨ ਕਹਿੰਦੇ, ਉਹ ਸਰੀਰ ਹੀ ਸਵੀਕਾਰ ਹੈ, ਉਸ ਸਰੀਰ ਦਾ ਹੀ ਆਉਣਾ ਸਫਲ ਹੈ, ਜਿਸ ਸਰੀਰ ਵਿੱਚ ਰਹਿ ਕੇ ਚਿੱਤ ਸਤਿਗੁਰੂ ਦੇ ਸ਼ਬਦ ਵਿੱਚ ਜੁੜ ਜਾਏ। ਜਿਵੇਂ ਆਪ ਜੀ ਇੱਕ ਬਚਨ ਰੋਜ਼ ਪੜ੍ਹਦੇ ਹੋ, ਗੁਰੂ ਅਰਜਨ ਦੇਵ ਜੀ ਦੇ ਦੋ ਸ਼ਬਦ, ਕਿਉਂਕਿ ਉਹਨਾਂ ਚ ਅਰਥਾਂ ਦੀ ਜ਼ਿਆਦਾ ਜ਼ਰੂਰਤ ਨਹੀਂ, بڑے سرل شبد نے جی. ایک تا رہ راج صاحب جی دا شبد تے دوسرا ستگران دا سوہلا صاحب جی دا انتلا شبد. جدو اسی دو شبدوں نو پڑھا گے بڑا مقصد سیدھا ہے کہ شریر کاہدے واسطے ہے. اسی پاٹ کرنے ہاں بھائی پراپت مانک دے ہوریا تینو پراپت ہوئی منکھا دے گوبند ملن کی اے تیری بریا. اے واری اے موقع گوبند جی نو ملن دا ہے. اور کاج تیرا کتا نا کام باقی جن تو کاج کرنا پے واہگرو جی نو بلا کے کوئی کاج بھی تیرے مرن تو بعد کام نہیں ہونا. اور کاج تیرا کتا نا کام مل ساد سنگت پاجے کیول نام سر انجام لاگ اس ادم وچ لگ اس پرخارت وچ لگ کیڑے چ اس پاو ساگر نو تر سکے. سر انجام لاگ پاو جل ترن کے جنم برتھا جات رنگ مایا کے. مہاراج کہ جپ تپ سنجم دھرم نہ کمایا. یہ مطلب شریر دھارن کر کے آ کام کرنے ضروری سن. باقی اور کاج تیرا کتا نا کام آ کام ہے. مہاراج کہ واہگرو جی دا جپ سیوا دا تپ اندریاں دا سنجم سات سنگت کرنی پربھو راجے نال محبت کرنی جپ تپ سنجم دھرم نہ کمایا سیوا ساد نہ جانیا ہر آیا کو نانکام نیچ کرما سرن پرے کی راکھو سرما. کہن تو مراد اے سارا دس دتا بھی کاہدے لئی شریر ہے. ست گرو دا اے بچن جڑا اسی سوہلا صاحب وچ پڑھنے او دے وچ بھی سانو سمت دتی تن گرو ارجن دیو سچے پاتشاہ جی نے کہ کرو بینتی سنو میرے میتا سنت ٹہل کی بیلا کھاڑ چلو ہر لاہا آگے بسن سہیلا اود کٹے دن سرینارے من گرمل کاش وارے. دن رات کر کے عمر کٹ دی پئی ہے. ہے میرے منا تو اپنی گرو جی نو مل کے اپنا کاش وار لے. یہ دو شبد تا مرج کیتی آ پہلے بچن چا رہ راج صاحب چ مہاراج کہ اور کاج تیرا کتا نہ کام اتھے بخشش کر رہے اپنا کام کر لے کاج سوار لے. مہاراج دے بچن کرو بینتی سنو میری میتا سنت ٹہل کی بیلا ایاں کھاڑ چلو ہر لاہ آگے بسن سویلا اود کٹے دن سرینارے من گرمل کاج سوار. باقی اور کاج نے اصل چ کاج پرمیشور دی بندگی. ہن اس تو اگلی عرض ہے جی جو ساڈے ستگراں دا اج بخشیا شبد ہے بھگت کبیر صاحب مہاراج جی دا کہ آ جسم جنو آپا اینا پالنے پے. بندہ سوچتا میرا تن یہ سب تو سونا لگے پورا زور. اج سچی تو دساں پورے دا پورا بندہ اپنے تن دے دوالے ہی سب کچھ کمانا چاہتا ہے. میں سندرتا کر کے لوگ میرے ول اکرشت ہون سیانپ کر کے لوگ میرے ول اکرشت ہون پدوی چنگی ہووے تے لوگ میرے ول اکرشت ہون میرے ول کھچے ہون. اصل چ بندہ اپنے تن دے دوالے ہی ساری کھیڈ کمانی چاہتا ہے. پر ستگرو کہندے نے آ تینو حقیقت تو جانو کراوا کہ آ جسم جڑا اج تو جڑا ہنکار کر رہے ہیں. مہاراج کہندے اے ایک دن مٹی ہونا خاک ہونا جا قبراں وچ جائے گا. اس تن نے سدا رہنا نکھے. میں دو تین بینتیاں آپ جی نو بانی چو کرنیاں نے جی. دیکھو بھگ بابا فرید صاحب جی دے دو شلوک نے جی. اے سوکھا ہو جائے گا ساڈے ارتھ کر لے. کیونکہ اپنا تن صرف عبادت لئی بھلے واسطے تے اپنی منزل تے پہنچن لئی ستگراں جی نے اسے کر کے ودھان سراغ وچ جیڑیاں کوڑیاں اچارن کیتیاں دے تیجن جی رام اپائیا رام. اے شریر تا کوڑی ہے پیارے. جیڑا بندہ کوڑی نو دانا پٹھا بھی پائے اونوں خرکنا بھی کرے گھوڑی دے اتنے کاٹھی بھی چنگی پا لے ان کریالا بھی سونا پا لے رکاب بھی چنگی ہوگی جین بھی چنگی ہوگی پر جس منزل تے جانا ہے اس گھوڑی دے اتنے چڑھ کے صبر وال نہ جائے تو اس گھوڑی کا فائدہ کی جی. یہ مطلب اس گھوڑی نو کھان پان سب کچھ کیتا پر اپنی منزل جتھے پہنچنا گھوڑی بھی اسواری کیتی نہیں. پیارے شریر تک گھوڑی ہے آتما یہ پرماتما نے ٹکا دیتا اپنی انس. اس گھوڑی رائی آپ سفر کر کے پرماتما دے دروازے تک پہنچنا ہے. ਉਹ ਸਿਮਰਨਕ ਹੈ, ਸੇਵਾ ਹੈ, ਸ਼ਬਦ ਅਭਿਆਸ ਹੈ, ਮਾਨਵਤਾ ਦਾ ਭਲਾ ਹੈ, ਦੈਵੀ ਗੁਣ ਨੇ। ਤੇ ਜੇ ਆਪਾਂ ਸੱਚੀ ਇਸ ਘੋੜੀ ਨੂੰ ਇਹਨੂੰ ਕੱਪੜੇ ਵੀ ਪਾਉਂਦੇ ਰਹੇ, ਇਹਨੂੰ ਖਾਣ ਨੂੰ ਵੀ ਦਿੰਦੇ ਰਹੇ, ਇਸ ਸਕਿਨ ਤੇ ਸ਼ਿੰਗਾਰ ਵਿਗਾਰ ਵੀ ਕਰਦੇ ਰਹੇ, ਪਰ ਗੁਰੂ ਸਾਹਿਬ ਬਚਨ ਕਰਦੇ ਆ ਫਿਰ ਇਸ ਤਨ ਦਾ ਲਾਭ ਕੀ ਕਿ ਜਿਸ ਮੰਜ਼ਿਲ ਤੇ ਜਾਣਾ ਸੀ ਉੱਥੋਂ ਤੱਕ ਤਾਂ ਇਨਸਾਨ ਪਹੁੰਚੇ ਨੇ। ਪਰ ਜਦੋਂ ਇਹ ਸਰੀਰ ਦਾ ਖਾਤਮਾ ਹੁੰਦਾ ਫਿਰ ਪੁੱਛਦੇ ਹੁਣ ਦੱਸ ਤੇਰੇ ਸਰੀਰ ਦਾ ਕੀ ਬਣਿਆ। ਇੱਕ ਭਗਤ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, ਮੈਂ ਸਿਰਫ ਕਥਾ ਕਰਨ ਵਾਸਤੇ ਕਿਉਂ ਲੋ ਦੀ ਵਿਆਖਿਆ ਥੋੜੀ ਜਿਹੀ ਕਰ ਲਈ ਵੀ ਇੱਕ ਇਨਸਾਨ, ਹਾਲਾਂਕਿ ਉਹਦੇ ਚਾਦਰ ਦਾ ਬਿਸਤਰੇ ਦਾ ਜ਼ਿਕਰ ਨਹੀਂ, ਪਰ ਮੈਂ ਇੱਕ ਸਿਰਫ ਅਰਥ ਕਰਨ ਵਾਸਤੇ, ਮੰਨ ਲਓ ਇੱਕ ਚੰਗਾ ਇਨਸਾਨ ਜਿਵੇਂ ਘਰ ਨੌਕਰ ਚਾਕਰ ਨੇ, ਉਹ ਬੰਦਾ ਆਪਣੀ ਰਾਤ ਨੂੰ ਰੋਜ਼ਾਨਾ ਉਹਦੇ ਬਸਤਰ ਬਦਲੇ ਜਾਂਦੇ ਆ, ਬਿਸਤਰਾ ਬਦਲਿਆ ਜਾਂਦਾ, ਬਿਸਤਰਾ ਵਿਛਾਉਣ ਲੱਗਿਆ ਨੌਕਰ ਦੇ ਕੋਲੋਂ ਉਸ ਦੀ ਦਰੀ ਵਿੱਚ ਉਸ ਦੀ ਚਾਦਰ ਵਿੱਚ ਜੇ ਵੱਟ ਰਹਿ ਜਾਏ, ਮੰਨ ਲਓ ਚੰਗੀ ਤਰ੍ਹਾਂ ਨਾ ਵਿਛਾਈ ਜਾਏ, ਤੇ ਕਈ ਵਾਰੀ ਉਹ ਮਾਲਕ ਸਵੇਰੇ ਉੱਠ ਕੇ ਨੌਕਰ ਨੂੰ ਝਿੜਕਦਾ ਹੈ ਕਿ ਤੈਨੂੰ ਅਕਲ ਨਹੀਂ, ਅੱਜ ਸਾਰੀ ਰਾਤ ਚਾਦਰ ਵਿੱਚ ਦਰੀ ਵਿੱਚ ਵੱਟ ਸਨ ਤੇ ਮੈਂ ਪਾਸੇ ਮਾਰਦਾ ਰਿਹਾ, ਮੈਂ ਆਰਾਮ ਨਾਲ ਸੌ ਨਹੀਂ ਸਕਿਆ। ਤੇ ਮਹਾਰਾਜ ਕਹਿੰਦੇ ਜਦੋਂ ਬੰਦਾ ਜਿਉਂਦਾ ਹੈ ਨਾ ਜੀ, ਉਦੋਂ ਚੇਤੇ ਰੱਖੋ ਚਾਦਰ ਦਾ ਵੱਟ ਵੀ ਬੰਦੇ ਤੋਂ ਬਰਦਾਸ਼ਤ ਨਹੀਂ ਹੁੰਦਾ ਰਾਤ ਨੂੰ ਸੌਣ ਲੱਗੇ। ਤੇ ਬਾਬਾ ਜੀ ਕਹਿੰਦੇ ਅੱਜ ਪੁੱਛਾਂ ਇਹਨੂੰ, ਮੌਤ ਹੋ ਗਈ, ਕਬਰ ਪੱਟ ਲਈ ਗਈ, ਇਹਦੇ ਸਰਾਣੇ ਕੋਈ ਰੂਹ ਦਾ ਪਿੱਲੋ ਨਹੀਂ, ਸਰਾਣਾ ਰੂਹ ਦਾ ਨਹੀਂ, ਕਬਰ ਵੀ ਦਫਨਾਉਣ ਲੱਗਿਆ ਇਹਦੇ ਸਰਾਣੇ ਇੱਟਾਂ ਰੱਖ ਦਿੱਤੀਆਂ, ਇਹਦੇ ਜਿਸਮ ਦੇ ਉੱਤੇ ਮਣਾਂ ਨੂੰ ਮਿੱਟੀ ਪਾ ਦਿੱਤੀ। ਤੇ ਮਹਾਰਾਜ ਕਹਿੰਦੇ ਤੁਸੀਂ ਇਹਨੂੰ ਸਦੀਆਂ ਬਾਅਦ ਵੀ ਕਦੀ ਖੋਦ ਕੇ ਦੇਖਿਓ, ਜਿਸ ਪਾਸੇ ਘਰ ਦੇ ਲਿਟਾ ਕੇ ਗਏ ਨੇ ਜੁੱਗਾਂ ਤੱਕ ਉਸੇ ਪਾਸੇ ਲੇਟਿਆ ਰਿਹਾ, ਜਿਉਂਦੇ ਜੀ ਬੰਦੇ ਤੋਂ ਇੱਕ ਚਾਦਰ ਦਾ ਵੱਟ ਵੀ ਸਹਾਰਿਆ ਨਹੀਂ ਜਾਂਦਾ ਮਰਨ ਤੋਂ ਬਾਅਦ। ਪਿਆਰਿਓ, ਕੀੜਿਆਂ ਨੇ ਮਾਸ ਨੋਚ ਨੋਚ ਕੇ ਖਾ ਲਿਆ, ਹੁਣ ਆਪਣੇ ਆਪ ਪਾਸਾ ਵੀ ਪਲਟਣ ਜੋਗਾ ਨਹੀਂ। ਆਏ ਨਾ ਧੰਨ, ਬਾਬਾ ਸਾਹਿਬ ਜੀ ਦਾ ਬਚਨ ਹੈ, ਬਾਬਾ ਫਰੀਦ ਜੀ ਦਾ, ਇੱਟ ਸਰਾਣੇ ਭੋਏ ਸਵਣ ਜ਼ਮੀਨ ਤੇ ਰਹਿ ਕਿਰਮ ਦਲ ਖਾਈ। ਕਹਿੰਦੇ ਇੱਟ ਦਾ ਸਰਾਣਾ ਕਰ ਦਿੱਤਾ ਤੇ ਜ਼ਮੀਨ ਦਾ ਵਿਛਾਣਾ ਬਣਾ ਦਿੱਤਾ। ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ, ਇਸੇ ਕਬਰ ਵਿੱਚੋਂ ਮਾਸ ਚੋਂ ਕੀੜੇ ਪੈਦਾ ਹੋਏ, ਉਹ ਮਾਸ ਨੂੰ ਖਾ ਗਏ। ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ, ਜੁਗ ਦਾ ਅਰਥ ਕਿੰਨਾ ਸਮਾਂ ਲੰਘ ਗਿਆ ਉਹ ਜਿਸਮ ਨੂੰ ਸੰਭਾਲਣ ਵਾਲਿਆ, ਜਿਸ ਪਾਸੇ ਘਰ ਦੇ ਕਬਰ ਵਿੱਚ ਲਟਾ ਗਏ ਤੂੰ ਤਾਂ ਆਪਣਾ ਕੀੜੇ ਨੋਚਦੇ ਰਹੇ, ਪਾਸਾ ਵੀ ਨਹੀਂ ਬਦਲ ਸਕਿਆ। ਜਿਉਂਦੇ ਜੀ ਤੂੰ ਰਾਤ ਸੌਂ ਨਹੀਂ ਸਕੇ ਤਾਂ ਪਾਸੇ ਮਾਰਨਾ, ਇਹਦਾ ਮਤਲਬ ਇਸ ਨੂੰ ਖਾਏਗਾ। ਬੁੱਲੇ ਦਾ, ਬੁੱਲਾ ਦੀ ਜੇ ਕਲਾਮ ਵਿੱਚ ਇੱਕ ਬੋਲ ਹੈ ਉਹਨਾਂ ਦਾ, ਇੱਕ ਰੋਜ਼ ਜਹਾਨੋਂ ਜਾਣਾ ਹੈ, ਤੇਰਾ ਗੋਸ਼ਤ ਕੀੜਿਆਂ ਖਾਣਾ ਹੈ। ਆਹ ਜਿਹੜੀ ਚਮੜੀ ਨੂੰ ਸ਼ਿੰਗਾਰਨਾ, ਇਹ ਡਰਾਉਣ ਵਾਸਤੇ ਨਹੀਂ ਜੀ, ਇਹ ਹਕੀਕਤ ਮੈਂ ਆਪ ਜੀ ਨੂੰ ਆਰੰਭ ਚ ਕਿਹਾ, ਪਹਿਲਾਂ ਵੀ ਵਾਪਰ ਰਹੀ ਹੈ, ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਚ ਵੀ ਰਹੇਗੀ। ਇੱਕ ਰੋਜ਼ ਜਹਾਨੋਂ ਜਾਣਾ ਹੈ, ਇੱਕ ਰੋਜ਼ ਆਪਾਂ ਇੱਥੋਂ ਕੁਝ ਕਰਨਾ ਹੈ, ਤੇਰਾ ਗੋਸ਼ਤ ਕੀੜਿਆਂ ਖਾਣਾ ਹੈ। ਜਿਹੜੇ ਸੋਹਣੇ ਤਨ ਨੂੰ ਸੰਭਾਲੀ ਬੈਠਾ, ਇਸ ਚਮੜੀ ਨੂੰ ਇਸ ਮਾਸ ਨੂੰ ਕੀੜੇ ਨੋਚ ਨੋਚ ਕੇ ਖਾਣਗੇ। ਇੱਕ ਰੋਜ਼ ਜਹਾਨੋਂ ਜਾਣਾ ਹੈ, ਤੇਰਾ ਗੋਸ਼ਤ ਕੀੜਿਆਂ ਖਾਣਾ ਹੈ, ਕਰ ਚੇਤਾ ਮਰਗ ਵਿਸਾਰ ਨਹੀਂ, ਪਰਮਾਤਮਾ ਨੂੰ ਚੇਤੇ ਕਰ, ਮੌਤ ਨੂੰ ਨਾ ਭੁਲਾ, ਉੱਠ ਜਾਗ ਘੁਰਾੜੇ ਮਾਰ ਨਹੀਂ, ਤੂੰ ਕਿਹੜੀ ਮਾਇਆ ਦੇ ਨੀਂਦ ਸੁੱਤਾ ਘੁਰਾੜੇ ਪਿਆ ਮਾਰਨੇ, ਉੱਠ ਜਾਗ, ਕਿਉਂਕਿ ਤੇਰੇ ਜਿਸਮ ਨੂੰ ਇੱਕ ਦਿਨ ਕੀੜਿਆਂ ਨੇ ਖਾ ਜਾਣਾ ਹੈ। ਇੱਕ ਬਾਬਾ ਸਾਹਿਬ ਜੀ ਦਾ ਹੋਰ ਬਚਨ ਮੈਂ ਫਰੀਦ ਸਾਹਿਬ ਦਾ ਸਾਂਝਾ ਕਰਨਾ, ਸਲੋਕਾਂ ਵਿੱਚੋਂ ਜੀ। ਵੇਖੋ ਜਿੰਨੀ ਦੇਰ ਤੱਕ ਬੰਦਾ, ਮੈਂ ਆਪ ਜੀ ਨੂੰ ਬੇਨਤੀ ਕੀਤੀ, ਸਭ ਤੋਂ ਵੱਧ ਜ਼ੋਰ ਕਿਤੇ ਵੀ ਚਲੇ ਜਾਓ, ਕਿਸੇ ਸਭਾ ਚਲੇ ਜਾਓ, ਕਿਸੇ ਵਿਆਹ ਚਲੇ ਜਾਓ, 10 ਵੀ ਬੰਦਿਆਂ ਦੇ ਘਰ ਚਲੇ ਜਾਓ, ਬੰਦਾ ਪੂਰੀ ਤਿਆਰੀ ਕਰਕੇ ਆਉਂਦਾ। ਜੇ ਵਿਆਹ ਵਿੱਚ ਵੀ ਜਾਂਦਾ, ਉਹਦੇ ਕੱਪੜੇ, ਉਹਦੇ ਗਹਿਣੇ, ਚਾਹੇ ਮੇਲ ਚਾਹੇ ਫੀਮੇਲ, ਉਹ ਚਾਹੁੰਦਾ ਵੀ ਲੋਕ ਮੇਰੇ ਤਨ ਵੱਲ ਆਕਰਸ਼ਿਤ ਹੋਣ। ਬਾਬਾ ਸਾਹਿਬ ਜੀ ਦਾ, ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੋਰ ਹੈ, ਉਹ ਬਚਨ ਹੈ, ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿੱਠ, ਜਬ ਜਰੀਆ ਤਬ ਹੋਏ ਭਸਮ ਤਨ। ਜਿਨ ਲੋਇਣ ਜਗ ਮੋਹਿਆ, ਜਿਨ੍ਹਾਂ ਸੋਹਣੀਆਂ ਕਰਨਾ ਵਰਗੀਆਂ ਅੱਖਾਂ ਨੇ ਇਸ ਤਨ ਨੂੰ ਜਿਹੜਾ ਸੀ ਤੇ ਇਸ ਸਰੀਰ ਨੂੰ ਅੱਤ ਦਾ ਪ੍ਰਭਾਵਿਤ ਕਰੀ ਰੱਖਿਆ, ਤੇ ਜੱਗ ਨੂੰ ਵੀ ਪ੍ਰਭਾਵਿਤ ਕੀਤਾ। ਮਹਾਰਾਜ ਕਹਿੰਦੇ ਨੇ ਜਿਨ ਲੋਇਣ ਜੱਗ ਮੋਇਆ ਸੇ ਲੋਇਣ ਮੈਂ ਡਿੱਠ, ਉਹ ਅੱਖਾਂ ਮੈਂ ਆਪ ਖੁਦ ਦੇਖੀਆਂ, ਕੱਜਲ ਵੇਖ ਨਾ ਸਹਿੰਦੀਆਂ ਸੇ ਪੰਖੀ ਸੋਏ ਬਹਿਠ। ਜਿਹੜੀਆਂ ਅੱਖਾਂ ਕੱਜਲੇ ਦੀ ਧਾਰੀ ਨਹੀਂ ਸਨ ਸਹਿ ਸਕਦੀਆਂ, ਅੱਜ ਉੱਥੇ ਪੰਛੀ ਉਹਨਾਂ ਨੇ ਆ ਕੇ ਆਂਡੇ ਦਿੱਤੇ ਨੇ ਅੱਖਾਂ ਦੀ ਖੋੜ ਵਿੱਚ। ਇਹਦੇ ਬਾਰੇ ਇੱਕ ਬੜੀ ਪਿਆਰੀ ਸਾਖੀ ਹੈ ਜੀ। ਅਸਲ ਚ ਕੁਝ ਵਿਦਵਾਨਾਂ ਨੇ ਇਸ ਸਲੋਕ ਦੇ ਅਰਥ ਕਰਦਿਆਂ ਸਾਖੀ ਵੀ ਇੱਕ ਦਿੱਤੀ ਹੈ ਕਿ ਇੱਕ ਔਰਤ ਸੀ, ਕਿਸੇ ਨੇ ਵੈਸ਼ਿਆ ਕਿਹਾ, ਕਿਸੇ ਨੇ ਅਮੀਰ ਕਿਹਾ, ਕਿ ਉਸ ਦੀ ਨੌਕਰਾਣੀ ਨੇ ਦਾਸੀ ਨੇ ਸੁਰਮਾ ਕੱਜਲ ਪੀਠਾ ਸੀ ਜੀ। ਆਪ ਨੂੰ ਪਤਾ ਪਹਿਲੇ ਸਮੇਂ ਚ ਲੋਕੀ ਘਰਾਂ ਚ ਸੁਰਮਾ ਪੀਸ ਕੇ ਬੀਬੀਆਂ ਸੁਰਮੇ ਦੀ ਧਾਰੀ ਸਲਾਈ ਨਾਲ ਸੁਰਮਾ ਲਾ ਕੇ ਪਾਉਂਦੀਆਂ ਸਨ। ਉਹਨੇ ਸੁਰਮਾ ਪਾਉਣਾ ਸੀ ਤੇ ਉਸ ਦੀ ਦਾਸੀ ਨੇ ਉਹ ਸੁਰਮਾ ਜਿਹੜਾ ਪੀਠਾ ਤੇ ਮੋਟਾ ਪੀਸਿਆ ਗਿਆ, ਬਰੀਕ ਨਹੀਂ ਪੀਸਾ। ਉਸਨੇ ਸਲਾਈ ਨਾਲ ਲਾ ਕੇ ਉਹ ਸੁਰਮਾ ਆਪਣੀ ਅੱਖ ਚ ਪਾਇਆ ਤੇ ਸੁਰਮਾ ਮੋਟਾ ਹੋਣ ਕਰਕੇ ਉਹਦੀ ਅੱਖ ਦੇ ਵਿੱਚ ਰੜਕ ਪੈਣ ਲੱਗ ਪਈ, ਅੱਖ ਚ ਲਾਲੀ ਆ ਗਈ ਜੀ। ਤੇ ਉਹਨੇ ਆਪਣੀ ਨੌਕਰਾਣੀ ਨੂੰ ਝਿੜਕਿਆ ਵੀ ਕਿ ਦੇਖ ਤੈਨੂੰ ਸਮਝ ਨਹੀਂ, ਤੂੰ ਅੱਜ ਸੁਰਮਾ ਮੋਟਾ ਪੀ ਦਿੱਤਾ, ਇਹਨੂੰ ਬਰੀਕ ਕਰ ਦਿੰਦੀ, ਕਿਉਂਕਿ ਮੇਰੀ ਅੱਖ ਜਿਹੜੀ ਏ ਇਸ ਮੋਟੇ ਸੁਰਮੇ ਨੂੰ ਨਹੀਂ ਬਰਦਾਸ਼ਤ ਕਰ ਸਕਦੀ। ਕਹਿੰਦੇ ਇੱਥੋਂ ਤੱਕ ਕਿ ਸੁਰਮੇ ਦੀ ਧਾਰੀ ਵੀ ਉਹਦੇ ਤੋਂ ਜਰੀ ਨਹੀਂ ਜਾਂਦੀ। ਪਰ ਬਾਬਾ ਜੀ ਕਹਿੰਦੇ ਜਦੋਂ ਉਸੇ ਦੀ ਮੌਤ ਹੋਈ, ਜਿਸਮ ਗਲਿਆ, ਉਹਨੂੰ ਬਾਹਰ ਸੜ ਦਿੱਤਾ ਗਿਆ, ਕੀੜਿਆਂ ਨੇ ਮਾਸ ਖਾ ਲਿਆ, ਉਹਦੀ ਜਿਹੜੀ ਖੋਪੜੀ ਸੀ ਅੱਖਾਂ ਵਾਲੀ ਖੋੜ ਖਾਲੀ ਹੋ ਗਈ, ਉਹਨੂੰ ਆਲਣਾ ਬਣਾ ਕੇ ਪੰਛੀ ਨੇ ਆਂਡੇ ਦੇ ਦਿੱਤੇ। ਤੇ ਬਾਬਾ ਜੀ ਕਹਿੰਦੇ ਨੇ ਮੈਂ ਉਹ ਅੱਖਾਂ ਜਿਹੜੀਆਂ ਮੈਂ ਜਿਉਂਦੇ ਜੀ ਦੇਖੀਆਂ ਸੁਰਮੇ ਦੀ ਧਾਰੀ ਬਰਦਾਸ਼ਤ ਨਹੀਂ ਕਰਦੀਆਂ, ਅੱਜ ਉਹ ਅੱਖਾਂ ਵਾਲੀ ਥਾਂ ਤੇ ਉਸ ਖੋੜ ਦੇ ਵਿੱਚ, ਉਸ ਖੋਪੜੀ ਦੇ ਵਿੱਚ ਪੰਛੀਆਂ ਨੇ ਆਂਡੇ ਦੇ ਦਿੱਤੇ। ਕਿੱਥੇ ਚਲੀ ਗਈ ਉਹ ਰੂਹ ਜਿਹਨੇ ਸਾਰੀ ਜ਼ਿੰਦਗੀ ਅੱਖਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕੀਤਾ? ਸਮਝਾਉਣ ਵਾਸਤੇ ਬਚਨ ਕਰ ਰਹੇ ਨੇ, ਜਿਨ ਲੋਇਣ ਜੱਗ ਮੋਹਿਆ ਸੇ ਲੋਇਣ ਮੈਂ ਡਿੱਠ, ਕੱਜਲ ਵੇਖ ਨਾ ਸਹਿੰਦਿਆ ਸੇ ਪੰਖੀ ਸੁਹੇ ਬਖਿੱਟ। ਉੱਥੇ ਪੰਛੀਆਂ ਨੇ ਆ ਕੇ ਆਂਡੇ ਦੇ ਦਿੱਤੇ। ਇੱਥੇ ਭਗਤ ਸਾਹਿਬ ਸਾਨੂੰ ਇਹ ਗੱਲ ਸਮਝਾਉਂਦੇ ਪਿਆ ਕਿ ਹੇ ਮੇਰੇ ਮਨਾ, ਆਹ ਜਿਹੜਾ ਸਰੀਰ ਲੈ ਕੇ ਬੈਠਾ ਹੈ, ਕੱਪੜਿਆਂ ਚ ਢੱਕੀ ਬੈਠਾ ਹੈ, ਜਿਹਨੂੰ ਰੰਗ ਰੋਗਨ ਸ਼ਿੰਗਾਰ ਕਰਨਾ, ਮੇਕਅਪ ਕਰਨਾ ਹੈ, ਜਿਹਨੂੰ ਦਿਨ ਰਾਤ ਖਵਾਨਾ ਪਿਆਨਾ ਹੈ, ਜਿਹਨੂੰ ਲੋਕਾਂ ਵਿੱਚ ਬਹੁਤ ਚੰਗਾ ਸੋਹਣਾ ਦਿਖਾਉਣਾ ਚਾਹੁੰਦਾ ਹੈ, ਯਾਦ ਰੱਖੀ ਸੜਨ ਤੋਂ ਬਾਅਦ ਇਹਨੇ ਰਾਖ ਹੋ ਜਾਣਾ ਹੈ, ਇਹਨੇ ਸਵਾਹ ਹੋ ਜਾਣਾ ਹੈ, ਕਬਰ ਵਿੱਚ ਦੱਬਣ ਤੋਂ ਬਾਅਦ ਇਹਨੂੰ ਕੀੜਿਆਂ ਨੇ ਖਾ ਜਾਣਾ ਹੈ। ਇਹ ਕੱਚਾ ਮਿੱਟੀ ਦੀ ਗਾਗਰ ਹੈ, ਇਸ ਗਾਗਰ ਵਿੱਚ ਪਏ ਹੋਏ ਪਾਣੀ ਨੇ ਇੱਕ ਦਿਨ ਇਸੇ ਗਾਗਰ ਨੂੰ ਖਤਮ ਕਰ ਦੇਣਾ ਹੈ। ਇਹ ਸੱਚਾਈ ਹੈ ਜੀ। ਮਹਾਰਾਜ ਜੀ ਦੇ ਬਚਨ ਨੇ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉ ਪਾਣੀ, ਜਿਵੇਂ ਟੁੱਟੇ ਘੜੇ ਚੋਂ ਪਾਣੀ ਨਿਕਲਦਾ ਹੈ। ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਉਹਨਾਂ ਦਾ ਵੀ ਬਚਨ ਹੈ, ਉਹ ਕਹਿੰਦੇ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਇਹ ਸਰੀਰ ਇਸ ਤਰ੍ਹਾਂ ਜਿਵੇਂ ਘਾਸ ਦੀ ਟੱਟੀ। ਵੈਸੇ ਚ ਟਾਟੀ ਦਾ ਲਫ਼ਜ਼ੀ ਅਰਥ ਜਿਹੜਾ ਹੁੰਦਾ ਉਹ ਹੁੰਦਾ ਓਲਾ, ਪਰਦਾ। ਇਹ ਬਾਅਦ ਵਿੱਚ ਸ਼ਬਦ ਜਿਹੜਾ ਪਖਾਨੇ ਨਾਲ ਜੁੜ ਗਿਆ, ਪਰ ਅਸਲ ਸ਼ਬਦ ਜਿਹੜਾ ਉਹ ਇਹ ਹੈ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਏ ਘਾਸ, ਰਲ ਗਏ ਮਾਟੀ। ਇਹ ਸਰੀਰ ਇਸ ਤਰ੍ਹਾਂ ਜਿਵੇਂ ਕੱਖਾਂ ਦੀ ਛਪਰੀ ਹੈ, ਇਸ ਕੁੱਲੀ ਨੂੰ ਅੱਗ ਲੱਗੇ, ਜਿਵੇਂ ਕੱਖਾਂ ਦੀ ਕੁੱਲੀ ਨੂੰ ਅੱਗ ਲੱਗੇ ਤੇ ਘਾਹ ਨੇ ਸੜ ਜਾਣਾ। ਪਿਆਰਿਓ, ਆ ਜਿਸਮ, ਇਹ ਹੱਡੀਆਂ, ਇਹ ਸੱਚਮੁੱਚ ਬਾਲਣ ਹੈ, ਜਦੋਂ ਇਹਨੂੰ ਅੱਗ ਲੱਗ ਗਈ ਇਹਨੇ ਵੀ ਸੜ ਕੇ ਰਾਖ ਹੋ ਜਾਣਾ ਹੈ। ਕਹਿਣ ਤੋਂ ਮੁਰਾਦ ਭਗਤ ਕਬੀਰ ਸਾਹਿਬ ਜੀ ਨੇ ਪਹਿਲੀਆਂ ਦੋ ਤੁਕਾਂ ਵਿੱਚ ਇਹ ਗੱਲ ਸਮਝਾਈ ਕਿ ਇਸ ਤਨ ਨੇ ਇੱਕ ਦਿਨ ਨਾਸ਼ ਹੋ ਜਾਣਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਜ਼ੂਰ ਦਾ ਸ਼ਹੀਦੀ ਦਿਹਾੜਾ ਨਿਕਲਿਆ। ਦਾਸ ਨੇ ਦਿੱਲੀ ਵੀ ਸ੍ਰੀ ਆਨੰਦਪੁਰ ਸਾਹਿਬ ਵੀ ਬੇਨਤੀ ਕੀਤੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨਾ ਸਾਨੂੰ ਵਾਰ ਵਾਰ ਸੁਚੇਤ ਕਰਦੇ ਨੇ ਮੌਤ ਤੋਂ। ਉਂਝ ਵੈਸੇ ਹਰ ਬਾਣੀਕਾਰ, ਸਤਿਗੁਰੂ, ਸਾਰੇ ਭਗਤ ਸਾਹਿਬ ਤਕਰੀਬਨ ਸਾਰੇ ਮੌਤ ਨੂੰ ਚੇਤੇ ਕਰਾਉਂਦੇ ਆ, ਪਰ ਦੋ ਬਾਣੀਕਾਰ, ਇੱਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇ ਦੂਸਰੇ ਬਾਬਾ ਫਰੀਦ ਸਾਹਿਬ ਜੀ, ਸ਼ੇਖ ਬਾਬਾ ਫਰੀਦ ਸਾਹਿਬ ਜੀ। ਇਹ ਦੋਨਾਂ ਦੀ ਜਦੋਂ ਸਤਿਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਚੋਂ ਬਾਣੀ ਪੜ੍ਹਨੇ ਆ ਨਾ ਜੀ, कोई शब्द थोड़े थोड़े शब्दों बाद वार वार चेते कराई जाते हैं बंदिया तू चले जाना है, मौत अटल है। इथों तक कि मौत वेले वापरना की है उदा भी जिक्र करते हैं, जिंदन माणी कडिया खड्डा कूकड़काए साए लिखे न चलनी जिंदू को समझाए। यह शरीर हड्डियां कड़काइया जानगियां, जिंद नूं समझा। ते गुरु तेग बहादुर साहब जी नूं पुछो ते वो वार वार बचन कर दिया कि जो उपजो सो बिनस है परो आज कै काल नानक हर गुण गाए ले छाड़ सगल जंजाल। पर नाथ समझांदे ने गर्भ करता है देखो बिनस है छिन मैं पीत। हे मेरे मित्र जिस जिसम का तू हंकार कर रहे हैं इन्हें खिन दे विच बिनस जाना है। खिन का मतलब मान लो हुण मेरे तुहाडे सवास चल रहे है जी, जन्म तो लैके 80 साल हो गया शरीर च सवास चल दे, पर जदो इस जिसम ने खत्म होना है ना उदो सिर्फ एक खिन ही लगना है, छिन लगता है जी। एक सवास बाहर जाए तो वापस ना आवे खिन ही है ना जी, जिदन इन्हें बिनसना है एक खिन लगना है। श्वास बाहर गए वापस नहीं आना, इन्हें मिट्टी हो जाना है। सतगुरु गुरु तेग बहादुर साहब बख्शिश कर दे गर्भ करता है देह को बिनस है छिन मैं मीत, जे प्राणी खर जस कहो नानक ते जग जीत। इस जगत विच ओ जित के जाएगा जिन्हें परमात्मा का यस किया है। एक उर्दू का अदीब कहिंदा है आदमी का जिसम क्या है जिस पे शैदा है जहां। आदमी का यह तन है कि आदमी का जिस्म क्या है जिस पे शैदा है जहां, एक मिट्टी की इमारत एक मिट्टी का मकान। चूना गारा खून इसका इंटे इसकी खड्डियां, चंद सांसों पर खड़ा है ये ख्याली आसमां। है कि यह शरीर जी ये मिट्टी आटा का इकट्ठा किया पे ना, जो असी खाने पीने आटा ले लो पानी ले लो जो कुछ पीने ए मिज बनती खून बनता है, यह सा गारा साडिया इटा ने। आदमी का जिसम क्या है जिस पे शदाक है जहां, एक मिट्टी की इमारत एक मिट्टी का मकान। चूना गारा खून इसका ईंटे इसकी हड्डियां, चंद सांसों पर खड़ा ये ख्याली आसमां। मौत की पुरजोर आंधी जब इससे टकराएगी, मौत की पुरजोर आंधी जब इससे टकराएगी देख लेना ये इमारत टूट कर गिर जाएगी। जिस जिसम नूं बाबा साहब जी ने भगत रविदास जी ने कहा बचन पढ़ रहे, जल की पीत पवन का थंबा रक्त बूंद का गारा, हाड़ मास नाड़ी को पिंजर पंखी बसे बिचारा। प्राणी क्या मेरा क्या तेरा जैसे तरवर पंख बसेरा, राखो कंध उसारो नीवा साढ़े तीन हास तेरी सीवा। प्यारे तेरी किन्नी कु थां जिहड़ी कबर च घेरनी है। इहदा मतलब सिर्फ इन्ना कि सी जी भगत कबीर साहब सानू इस मत दे रहे हैं कि इस तन का हंकार ना कर, सड़न तो बाद राख दबन तो बाद कीड़िया खा जाने। मिट्टी दी गागर है पानी विच प्याख है, जिवें कच्ची भांडे विच पानी पाओ ते भांडा ही खोर जा पानी ही भांडे नूं खोर जांदा है। इसे तरह इस तन दे भांडे नूं एक दिन मौत ने खोर देना है।
काहे भैया फिरता फूलिया फूलिया,
काहे भैया फिर तो फूलिया फूलिया। भैया का अर्थ खे भाई, काहे का अर्थ क्यों, फिर तो का अर्थ फिरना कह, फूलिया फूलिया का अर्थ करांगे हंकार विच फूलिया फिरदा। भगत कबीर साहब इत्थे सानूं इक पिछोकड़ चेते करांदे, कहिंदे खे भाई तू ए हंकार च क्यों फुलिया फिरने जी, बंदे नूं बंदा नहीं जानदा। तेरी इस होमे ने तेनू यही गल समझा दिती सिर्फ दुनिया च तू कल्ला तेरे वर्गा होर कोई नहीं, तू किसे नूं बर्दाश्त भी नहीं करदा। ते भगत कबीर साहब कहिंदे ओ भरावा क्यों हंकार च फुलिया फिरना, तेनू ओ दिन चेते भुल गए ने, ओ किहड़े दिन ने। अगे भगत साहब चेते करा रहे हैं,
जब दस मास उर्द मुख रहता,
जब दस मास उर्द मुख रहता। देखो समझांदे पए ने कि हे भरावा तू क्यों भुल गया, जब दस मास जदो दस महीने उर्द मुख रहता। उर्द का अर्थ करांगे पुठा जां नीवे पासे, जैसे सारे जानने हैं कि माता दे उदर दे विच बंदे दा निवास पुठे लटके है ना, ਉਰਦਮੁਖੀ ਹੈ। ਕਹਿੰਦੇ ਭਰਾਵਾ ਇਸ ਹੰਕਾਰ ਦੀ ਪੰਡ ਚ ਤੂੰ ਫੁੱਲਿਆ ਫਿਰਨਾ ਹੈ, ਤੈਨੂੰ ਉਹ 10 ਮਹੀਨੇ ਭੁੱਲ ਗਏ ਜਿਨ੍ਹਾਂ 10 ਮਹੀਨਿਆਂ ਦੇ ਵਿੱਚ ਤੂੰ ਮਾਤਾ ਦੇ ਗਰਭ ਦੇ ਵਿੱਚ ਮਾਂ ਦੇ ਪੇਟ ਦੇ ਵਿੱਚ ਮੂੰਹ ਤੇਰਾ ਥੱਲੇ ਸੀ ਤੇ ਪੈਰ ਤੇਰੇ ਉੱਤੇ ਸਨ ਪੁੱਠੇ ਲਟਕਣ ਵਾਲਿਆ, ਉਹ ਤੈਨੂੰ 10 ਮਹੀਨੇ ਭੁੱਲ ਗਏ। ਤੂੰ ਤਾਂ ਉਦੋਂ ਖਿਣ ਖਿਣ ਕਰਤਾਰ ਅੱਗੇ ਬੇਨਤੀਆਂ ਕਰਦਾ ਸੀ। ਮਹਾਰਾਜ ਇੱਥੇ ਅੱਗੇ ਬਚਨ ਕਰਦੇ ਹਨ,
ਸੋ ਦਿਨ ਕੈਸੇ ਭੁੱਲਿਆ,
ਤੈਨੂੰ ਉਹ ਦਿਨ ਕਿਉਂ ਭੁੱਲ ਗਿਆ ਹੈ, ਜਬ ਦਸਮਾਸ ਉਰਦਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਉਂਜ ਮੈਂ ਇੱਕ ਬੇਨਤੀ ਕਰਾਂਗਾ, ਮੈਡੀਕਲ ਸਾਇੰਸ ਆਪਣੇ ਢੰਗ ਨਾਲ ਗੱਲ ਕਰਦੀ, ਹੋ ਸਕਦਾ ਬਹੁਤ ਸਾਰੇ ਡਾਕਟਰ ਜਿਹੜੇ ਨਹੀਂ ਰੂਹਾਨੀਅਤ ਤੇ ਭਰੋਸਾ ਕਰਦੇ ਜਾਂ ਪਰਮਾਤਮਾ ਤੇ ਵਿਸ਼ਵਾਸ ਨਾ ਕਰਦੇ ਹੋਣ, ਇਹ ਕਹਿਣਗੇ ਨੀ ਸਾਡੀ ਮੈਡੀਕਲ ਸਾਇੰਸ ਇਹ ਕਹਿੰਦੀ ਹੈ। ਪਰ ਮੈਂ ਆਪ ਨੂੰ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਭਗਤ ਕਬੀਰ ਸਾਹਿਬ ਜੀ ਹੋਣ, ਧੰਨ ਗੁਰੂ ਨਾਨਕ ਦੇਵ ਜੀ ਹੋਣ, ਗੁਰੂ ਅਰਜਨ ਦੇਵ ਜੀ ਹੋਣ, ਗੁਰੂ ਰਾਮਦਾਸ ਜੀ ਹੋਣ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਨੂੰ ਸਵੀਕਾਰਦੀ ਹੈ ਕਿ ਆਹ ਜਿਹੜਾ ਸਾਡਾ ਜਿਸਮ ਹੈ ਮਾਤਾ ਦੇ ਉਦਰ ਵਿੱਚ ਪੁੱਠਾ ਹੈ ਤੇ ਉੱਥੇ ਅੱਗ ਵਿੱਚ ਹੈ, ਪਾਣੀ ਦੇ ਵਿੱਚ ਹੈ, ਕਿਉਂਕਿ ਉੱਥੇ ਇਹ ਕੁਛ ਹੈ ਮਾਂ ਦੇ ਅੰਦਰ ਦੀ ਅੱਗ ਹੈ, ਪਾਣੀ ਦੇ ਇੱਕ ਬਲੈਡਰ ਵਿੱਚ ਇਹ ਪਿਆ ਹੋਇਆ ਤੇ ਉਰਦਮੁਖੀ ਇਹ ਪੁੱਠਾ ਲਟਕਿਆ। ਪਰ ਗੁਰਮਤ ਜਾਂ ਰੂਹਾਨੀਅਤ ਇਹ ਗੱਲ ਮੰਨਦੀ ਹੈ ਕਿ ਉਸ ਵਕਤ ਬੰਦੇ ਦੀ ਸੁਰਤ ਵਿੱਚ ਕੇਵਲ ਕਰਤਾਰ ਦਾ ਚਿੰਤਨ ਹੈ, ਇਹਦੀ ਲਿਵ ਲਿਵ ਇਹ ਸਮਝੋ ਕਿ ਇਹ ਆਪਣੇ ਅੰਸੀ ਨਾਲ ਜੁੜਿਆ ਹੋਇਆ ਅੰਸ ਹੈ ਨਾ, ਕਹੋ ਕਬੀਰ ਰਾਮ ਕੀ ਅੰਸ। ਇਸ ਵਕਤ ਇਹਦੀ ਸੁਰਤ ਵਿੱਚ ਇਹ ਨਹੀਂ ਪਤਾ ਇਹ ਸੰਸਾਰ ਕਿੱਥੇ ਆ, ਮੈਂ ਜਿੱਥੇ ਹਾਂ ਇਹ ਮਾਂ ਜਾਂ ਕੁਛ ਨਹੀਂ, ਬਾਕੀ ਕੁਛ ਨਹੀਂ ਪਤਾ, ਸਿਰਫ ਉਸ ਅੱਗ ਦੇ ਵਿੱਚ ਹੈ ਵੈਸੇ ਦੁੱਖ। ਇਹਦੀ ਸੁਰਤ ਪਰਮਾਤਮਾ ਨਾਲ ਜੁੜੀ ਹੈ ਤੇ ਸਵਾਸ ਸਵਾਸ ਜਿਉਂ ਜਿਉਂ ਦਿਲ ਦੀ ਧੜਕਣ ਹੈ ਉਹ ਸਵਾਸ ਸਵਾਸ ਵਾਹਿਗੁਰੂ ਦੇ ਚਿੰਤਨ ਵਿੱਚ ਹੈ। ਪਰ ਜਦੋਂ ਜਨਮ ਹੁੰਦਾ ਉਦੋਂ ਬਾਹਰ ਦੀ ਹਵਾ ਲੱਗਦੀ ਏ ਪਿਆਰਿਓ, 10 ਮਹੀਨੇ ਬੰਦੇ ਨੂੰ ਭੁੱਲ ਜਾਂਦੇ ਨੇ। ਇੱਥੇ ਕਬੀਰ ਸਾਹਿਬ ਚੇਤੇ ਕਰਾਉਂਦੇ ਨੇ ਉਹ ਦਿਨ ਯਾਦ ਕਰ ਜਦੋਂ ਉੱਠ ਪੁੱਠਾ ਲਟਕਿਆ ਸੈ, ਤੈਨੂੰ ਵਾਹਿਗੁਰੂ ਜੀ ਨਹੀਂ ਸਨ ਭੁੱਲੇ, ਤੈਨੂੰ ਰਾਮ ਨਹੀਂ ਭੁੱਲਿਆ, ਹੁਣ ਕਾਹਦਾ ਹੰਕਾਰ ਕਰਨਾ। ਉਹ ਹੰਕਾਰੀ ਬੰਦਿਆ ਅਕਿਰਤ ਕਰਨਾ ਜਿਹੜਾ ਵਾਅਦਾ ਕਰਕੇ ਮਾਂ ਦੇ ਗਰਭ ਵਿੱਚ ਆਇਆ ਤੂੰ ਜਨਮ ਲੈਣ ਤੋਂ ਬਾਅਦ ਭੁੱਲ ਗਿਆ ਹੈ। ਮਹਾਰਾਜ ਜੀ ਦੇ ਬਚਨ ਨੇ ਜੀ, ਥੋੜੇ ਜਿਹੇ ਪਾਠ ਕਰ ਲਈਏ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ ਸਾਹ ਸਾਹ ਸਿਮਰੰਤ ਨਾਨਕ ਮਹਾ ਅਗਨਾ ਬਿਨਾਸਨੰਗ। ਜਦੋਂ ਤੇਰੀ ਰਚਨਾ ਹੋਈ ਜੀਵ, ਧੰਨ ਗੁਰੂ ਅਰਜਨ ਦੇਵ ਜੀ ਜੈਤ ਸ੍ਰੀ ਕੀ ਵਾਰ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ ਸਾਹ ਸਾਹ ਸਿਮਰੰਤ ਨਾਨਕ ਮਹਾ ਅਗਨਾ ਬਿਨਾਸਨੰਗ। ਮੁਖ ਤਲੈ ਪੈਰ ਉਪਰੈ, ਉਰਦਮੁਖੀ ਹੈ ਨਾ, ਮੂੰਹ ਤੇਰਾ ਸਿਰ ਥੱਲੇ ਹੈ, ਪੈਰ ਤੇਰੇ ਉੱਤੇ ਨੇ। ਮੁਖ ਤਲੈ ਪੈਰ ਉਪਰੈ ਵਸੰਦੋ ਕੌਤੜੈ ਥਾਏ, ਨਾਨਕ ਸੋ ਧਨੀ ਕਿਉਂ ਵਿਸਾਰਿਓ, ਉਧਰ ਹੈ ਜਿਸ ਦਾ ਨਾ ਹੈ, ਜਿਸ ਵਾਹਿਗੁਰੂ ਜੀ ਦਾ ਨਾਮ ਜਪ ਕੇ ਉਸ ਅੱਗ ਵਿੱਚੋਂ ਤੂੰ ਬਚ ਗਿਆ, ਜਨਮ ਲੈਣ ਤੋਂ ਬਾਅਦ ਤੂੰ ਭੁੱਲ ਕਿਉਂ ਗਿਆ। ਇਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਕਿ ਦੂਜੇ ਪੈਰੈ ਰਹਿਣ ਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ। ਜ਼ਿੰਦਗੀ ਦਾ ਦੂਜਾ ਪੈਰ ਸ਼ੁਰੂ ਹੋਇਆ ਤੇ ਮਹਾਰਾਜ ਕਿ ਵਪਾਰੀਆ ਤੈਨੂੰ ਵਾਹਿਗੁਰੂ ਭੁੱਲ ਗਿਆ, ਉਹ ਦਿਨ ਚੇਤੇ ਨਹੀਂ ਰਿਹਾ। ਦੂਜਾ ਪੈਰੈ ਰਹਿਣ ਕੇ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ, ਹੱਥੋ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਾਂ ਜਸਦਾ ਕਰਕਾਨ। ਹੱਥੋ ਹੱਥ ਨਚਾਈਐ ਪ੍ਰਾਣੀ ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ, ਜਿਨ ਰਚ ਰਚਿਆ ਤਿਸੈ ਨਾ ਜਾਣੈ। ਜਿਨੇ ਪਰਮਾਤਮਾ ਨੇ ਤੈਨੂੰ ਬਣਾਇਆ ਉਹਨੂੰ ਨੀ ਚੇਤੇ ਕਰਦਾ ਪਿਆ, ਉਹਨੂੰ ਭੁੱਲ ਗਿਆ ਹੈ। ਅਸੀਂ ਆਨੰਦ ਸਾਹਿਬ ਚ ਪੜ੍ਹਨੇ ਆ ਜੀ ਕਿ ਮਹਾਰਾਜ ਜੀ ਦਾ ਬਚਨ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਸਤਿਗੁਰੂ ਕਹਿੰਦੇ ਨੇ ਉਹ 10 ਮਹੀਨੇ ਤੈਨੂੰ ਭੁੱਲ ਗਏ, ਵਿੱਚੋਂ ਗਰਭ ਹੈ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ। ਮੈਂ ਜਦੋਂ ਗੁਰੂ ਰਾਮਦਾਸ ਜੀ ਦੇ ਪੁਰਬ ਤੇ ਆਪਾਂ ਕਥਾ ਕਰ ਰਹੇ ਸੀ, ਮੈਂ ਇੱਕ ਬੇਨਤੀ ਕੀਤੀ ਸੀ, ਚਲੋ ਲਾਈਵ ਚੱਲ ਰਿਹਾ ਹੈ, ਹੋ ਸਕਦਾ ਕਿਸੇ ਨੂੰ ਸ਼ਬਦ ਚੰਗਾ ਨਾ ਲੱਗੇ। ਇੱਕ ਬੜੇ ਜਿਹੇ ਸਰਲ ਸ਼ਬਦਾਂ ਚ ਇੱਕ ਸਾਧੂ ਬੋਲਦਾ ਸੀ, ਬੜੇ ਸਰਲ ਸ਼ਬਦ। ਉਹ ਲੋਕਾਂ ਨੂੰ ਕਹਿੰਦਾ ਸੀ ਜਦੋਂ ਬੰਦਾ ਪੁੱਠਾ ਸੀ ਉਦੋਂ ਕੰਮ ਸਿੱਧਾ ਕਰਦਾ ਸੀ, ਕਹਿੰਦਾ ਜਿੱਦਣ ਦਾ ਸਿੱਧਾ ਹੋ ਗਿਆ ਉਦਣ ਦੇ ਕੰਮ ਪੁੱਠੇ ਕਰੀ ਜਾਂਦਾ ਹੈ। ਤੇ ਕਈ ਵਾਰੀ ਸੋਚਣਾ ਵੀ ਸ਼ਬਦ ਕਿਉਂ, ਇਹਦਾ ਮਤਲਬ ਜਦੋਂ ਉਰਦਮੁਖੀ ਹੈ ਪੁੱਠਾ ਹੈ ਉਦੋਂ ਕਰਤਾਰ ਦਾ ਚਿੰਤਨ ਕਰਦਾ, ਤੇ ਜਦੋਂ ਇਹ ਬਿਲਕੁਲ ਪੈਰ ਥੱਲੇ ਹੋ ਗਏ, ਸਿਰ ਉੱਤੇ ਹੋ ਗਿਆ, ਪਰ ਉਹ ਸਿਰ ਕਾਹਦਾ ਉੱਤੇ ਹੋ ਗਿਆ, ਇੰਨਾ ਹੰਕਾਰੀ ਹੋ ਗਿਆ, ਉਹ ਸਿਰ ਝੁਕਣ ਨੂੰ ਪ੍ਰਮਾਤਮਾ ਅੱਗੇ ਤਿਆਰ ਹੀ ਨਹੀਂ ਹੋਇਆ। ਇਹ ਭਗਤ ਸਾਹਿਬ ਜੀ ਸਾਨੂੰ ਸਮਝਾਉਂਦੇ ਪਏ ਨੇ ਕਿ ਭਰਾਵਾ ਐਵੇਂ ਹੰਕਾਰ ਚ ਫੁੱਲਿਆ ਨਾ, ਫਿਰ ਤੈਨੂੰ ਉਹ ਦਿਨ ਕਿਉਂ ਭੁੱਲ ਗਏ ਜਦੋਂ 10 ਮਹੀਨੇ ਤੂੰ ਪੁੱਠਾ ਲਟਕ ਵਾਹਿਗੁਰੂ ਜੀ ਦਾ ਚਿੰਤਨ ਪਰਮਾਤਮਾ ਨੂੰ ਯਾਦ ਕਰਦਾ ਸੈ
ਰਹਾਓ।
ਤੁਕਾਂ ਇਸ ਸ਼ਬਦ ਦੀਆਂ ਰਹਾਓ ਦੀਆਂ ਹਨ,
ਜਿਉਂ ਮਦ ਮਾਖੀ ਤਿਉਂ ਸਠੋਰ ਰਸ,
ਜਿਉਂ ਮਦ ਮਾਖੀ ਤਿਉਂ ਸਠੋਰ ਰਸ, ਜਿਵੇਂ ਆ ਸ਼ਹਿਦ ਦੀਆਂ ਮੱਖੀਆਂ ਇੱਕ ਇੱਕ ਫੁੱਲ ਤੇ ਬੈਠ ਕੇ ਮਕਰੰਦ ਚੂਸਦੀਆਂ ਨੇ, ਉਹਨੂੰ ਛੱਤੇ ਤੇ ਲਿਆ ਕੇ ਉਹ ਸ਼ਹਿਦ ਬਣਾਉਂਦੀਆਂ ਨੇ, ਕਹਿੰਦੇ ਜਿਵੇਂ ਸ਼ਹਿਦ ਦੀ ਮੱਖੀ ਸ਼ਹਿਦ ਇਕੱਠਾ ਕਰਦੀ ਹੈ ਤਿਉਂ ਸਠੋਰ ਹੈ। ਸਠੋਰ ਦਾ ਸੱਤ ਸ਼ਬਦ ਇਸ ਵਿੱਚ, ਸੱਤ ਸ਼ਬਦ ਸੰਸਕ੍ਰਿਤ ਦਾ, ਇਹਦਾ ਅਰਥ ਹੈ ਮੂਰਖ। ਤਿਉਂ ਸਠੋਰ ਰਸ, ਜਿਵੇਂ ਸ਼ਹਿਦ ਦੀਆਂ ਮੱਖੀਆਂ ਰਸ ਇਕੱਠਾ ਕਰਦੀਆਂ ਨੇ ਸ਼ਹਿਦ ਬਣਦਾ, ਇਸੇ ਤਰ੍ਹਾਂ ਮੂਰਖ ਬੰਦਾ, ਕਰਤਾਰ ਨੂੰ ਭੁੱਲਣ ਵਾਲਾ ਬੰਦਾ, ਉਹਨੇ ਮੱਖੀ ਦੀ ਤਰ੍ਹਾਂ ਇਕੱਠਾ ਬਹੁਤ ਕੁਝ ਕੀਤਾ, ਪਰ ਕਿਉਂ? ਕਿਉਂਕਿ ਮੱਖੀ ਇਕੱਠਾ ਕਰਦੀ ਹੈ ਪਰ ਖਾਣਾ ਨਸੀਬ ਨਹੀਂ ਹੁੰਦਾ। ਮੱਖੀ ਇੱਕ ਇੱਕ ਫੁੱਲ ਤੇ ਬੈਠ ਕੇ ਮਕਰੰਦ ਚੂਸਦੀ ਹੈ, ਪਰ ਮੱਖੀ ਨੂੰ ਸ਼ਹਿਦ ਕਿਹੜਾ ਦਿੰਦਾ ਜੀ? ਜਦੋਂ ਪੱਕ ਜਾਂਦਾ ਮੱਖੀ ਨੂੰ ਸ਼ਹਿਦ ਲੋਕ ਨਿਚੋੜ ਕੇ ਲੈ ਜਾਂਦੇ ਆ, ਮੱਖੀ ਦੇ ਮੂੰਹ ਦੇ ਵਿੱਚ ਸਵਾਦ ਦੇ ਦਿੰਦੇ ਆ। ਪਹਿਲਾਂ ਧੂਆਂ ਲਾਉਂਦੇ ਹੁੰਦੇ ਸਨ, ਜਦੋਂ ਮੈਨੂੰ ਪਤਾ ਛੋਟੇ ਹੁੰਦੇ ਆ ਪਿੰਡਾਂ ਵਿੱਚ ਮੱਖੀ ਨੂੰ ਲੱਗਾ ਹੋਣਾ ਥੱਲੇ ਪਰਾਲੀ ਨਾਲ ਅੱਗ ਬਾਲਦੇ ਨੀ, ਉਹ ਧੂੰ ਉੱਠਣਾ, ਮੱਖੀਆਂ ਉੱਡਣ ਲੱਗ ਪੈਣਾ ਤੇ ਬੰਦੇ ਸ਼ਹਿਦ ਜਿਹੜੇ ਸਨ ਨਿਚੋੜ ਲੈਂਦੇ ਸਨ। ਜਿਵੇਂ ਸ਼ਹਿਦ ਦੀ ਮੱਖੀ ਇੱਕ ਇੱਕ ਫੁੱਲ ਤੇ ਬੈਠ ਕੇ ਸ਼ਹਿਦ ਇਕੱਠਾ ਕਰਦੀ ਹੈ, ਇਸੇ ਤਰ੍ਹਾਂ ਮੂਰਖ ਪਾਪ ਕਰ ਕਰਕੇ, ਝੂਠ ਬੋਲ ਬੋਲ ਕੇ, ਠੱਗੀਆਂ ਮਾਰ ਮਾਰ ਕੇ, ਫਰੇਬ ਕਰ ਕਰਕੇ, ਲੋਕਾਂ ਨੂੰ ਧੋਖੇ ਦੇ ਦੇ ਕੇ ਇੰਨਾ ਕੁਝ ਇਕੱਠਾ ਕਰਦਾ ਹੈ।
ਜੋਰ ਜੋਰ ਧਨ ਕੀਆ,
ਇੱਕ ਇੱਕ ਥਾਂ ਤੇ ਕੌਡੀ ਕੌਡੀ ਜੋੜ ਕੇ ਝੂਠ ਦਾ ਭੰਡਾਰਾ ਭਰ ਲਿਆ, ਇੰਨਾ ਧਨ ਇਕੱਠਾ ਕੀਤਾ ਹੈ।
ਮਰਤੀ ਬਾਰ ਲੇਹੋ ਲੇਹੋ ਕਰੀਆ,
ਪਰ ਇਨਸਾਨ ਜੇ ਤੂੰ ਇੰਨਾ ਪੈਸਾ ਵੀ ਇਕੱਠਾ ਕਰ ਲਿਆ, ਜਦੋਂ ਮੌਤ ਹੋ ਗਈ ਇੰਨੇ ਰੁਪਈਏ ਇਕੱਠੇ ਕੀਤੇ, ਮਰਤੀ ਬਾਰ ਲਿਹੋ ਲਿਹੋ ਕਰੀਏ, ਦਾ ਅਰਥ ਤੇ ਮਰਦੇ ਸਮੇਂ ਸਾਰੇ ਕਹਿੰਦੇ ਲੈ ਚੱਲੋ ਲੈ ਚੱਲੋ, ਹੁਣ ਇਸ ਮੁਰਦੇ ਨੂੰ ਘਰ ਰੱਖ ਕੇ ਕੀ ਕਰਨਾ ਹੈ? ਤੇ ਮਹਾਰਾਜ ਕਹਿੰਦੇ ਅੱਖਾਂ ਖੋਲ ਕੇ ਝਾਤੀ ਮਾਰ ਲੈ, ਜਿਹੜਾ ਤੂੰ ਗਰੀਬਾਂ ਦਾ ਖੂਨ ਨਿਚੋੜ ਚੋੜ ਕੇ। ਮੈਂ ਇੱਕ ਬੇਨਤੀ ਕਰਾਂਗਾ, ਜੇ ਬੰਦਾ ਇਮਾਨਦਾਰੀ ਨਾਲ ਕਮਾਈ ਕਰ ਰਿਹਾ, ਦਸਵੰਧ ਕਰ ਰਿਹਾ, ਬੇਈਮਾਨੀ ਨਹੀਂ ਕਰ ਰਿਹਾ, ਧੋਖਾ ਨਹੀਂ ਦੇ ਰਿਹਾ, ਕਪਟ ਨਹੀਂ ਕਰ ਰਿਹਾ, ਛਲ ਨਹੀਂ ਕਰਦਾ, ਜੇ ਪ੍ਰਮਾਤਮਾ ਨੂੰ ਅਰਬਾਂ ਪਤੀ ਵੀ ਬਣਾ ਦੇ ਤੇ ਐਵੇਂ ਈਰਖਾ ਨਾ ਕਰੀਏ, ਤੇ ਜੇ ਬੰਦਾ ਪਾਪ ਕਰ ਕਰਕੇ ਇਕੱਠੇ ਕਰਦਾ ਪਿਆ, ਪਿਆਰੇ ਯਾਦ ਰੱਖਿਓ ਪਾਪ ਨਾਲ ਚਲੇ ਜਾਣੇ, ਪਾਪਾਂ ਦੀ ਕਮਾਈ ਨਾਲ ਨਹੀਂ ਜਾਣੀ। ਫਿਰ ਸੁਣਿਓ, ਪਾਪ ਨਾਲ ਜਾਣਗੇ, ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਮੰਨ ਲਓ ਕਿਸੇ ਬੰਦੇ ਦਾ ਕਤਲ ਕੀਤਾ, ਉਹ ਠੱਗੀ ਮਾਰ ਕੇ ਉਹਦੇ ਪੈਸੇ ਇਕੱਠੇ ਕਰ ਲਏ, ਕਿਸੇ ਦੀ ਜ਼ਮੀਨ ਹੜਪ ਲਈ, ਕਿਸੇ ਦੇ ਪਲਾਟਾਂ ਤੇ ਕਬਜ਼ੇ ਕਰ ਲਏ, ਕਿਸੇ ਦੇ ਕੋਠੀ ਦੱਬ ਲਈ, ਕਿਸੇ ਦੀ ਝੂਠੀ ਰਜਿਸਟਰੀ ਕਰਾ ਦਿੱਤੀ, ਕਿਤੇ ਧਰਮ ਦੇ ਨਾਂ ਤੇ ਰਸੀਦਾਂ ਕੱਟ ਕੱਟ ਕੇ ਖਾਈ ਗਏ। ਯਾਦ ਰੱਖਿਓ, ਜਿੰਨੇ ਮਰਜ਼ੀ ਬੈਂਕ ਚ ਇਕੱਠੇ ਕਰ ਲਈਏ ਪਾਪ ਕਰ ਕਰਕੇ, ਬੈਂਕ ਵਾਲਿਆ ਨਹੀਂ ਜਾਣਾ ਨਾਲ, ਬੈਂਕ ਵਾਲੇ ਪੈਸੇ ਨਹੀਂ ਜਾਣੇ, ਪਰ ਜਿਹੜਾ ਪਾਪ ਕਰਮ ਕੀਤਾ ਉਹ ਬੈਂਕ ਚ ਨਹੀਂ ਰਹਿਣਾ, ਉਹ ਅੱਗੇ ਜਾਏਗਾ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮਾ ਦੂਰ, ਇੱਥੇ ਭਗਤ ਸਾਹਿਬ ਜੀ ਸਮਝਾਉਂਦੇ ਪਏ ਆ ਕਿ ਮੂਰਖਾ, ਜਿਵੇਂ ਸ਼ਹਿਦ ਦੀ ਮੱਖੀ ਇਕੱਠਾ ਕਰਦੀ ਏ ਪਰ ਖਾਣਾ ਨਸੀਬ ਨਹੀਂ ਹੁੰਦਾ, ਜਿਉਂ ਮਧਮਾਖੀ ਤਿਉਂ ਸਠੋਰ ਰਸ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ, ਕਹਿੰਦੇ ਜੈਸੇ ਮਧਮਾਖੀ ਸੀਂਚ ਸੀਂਚ ਕਹਿ ਇਕੱਤਰ ਕਰੇ, ਖਰੇ ਮਧੂ ਆਏ ਤਾਂ ਕਹਿ ਮੁੱਖ ਛਾਰ ਡਾਰ ਕਹਿ। ਜਿਵੇਂ ਸ਼ਹਿਦ ਦੀ ਮੱਖੀ ਇਕੱਠਾ ਕਰਦੀ ਏ, ਸ਼ਹਿਦ ਚੋਣ ਵਾਲਾ ਹੁੰਦਾ, ਮੱਖੀ ਦੇ ਮੂੰਹ ਚ ਸਵਾਹ ਪੈ ਜਾਂਦੀ ਏ, ਸ਼ਹਿਦ ਲੈ ਕੇ ਉਹ ਚਲਾ ਜਾਂਦਾ। ਜੈਸੇ ਬਸ਼ ਹੇਤ ਗਉ ਸਿੰਚਤੈ, ਖੀਰ ਤੈ ਲੇ ਤੈ ਹੀਰ ਦੋ ਬਛੜੇ ਬਡਾਰ ਕੈ। ਗਾਂ ਸਾਰਾ ਦਿਨ ਚੁਣਦੀ ਏ, ਘਾਹ ਦੀਆਂ ਤਿਣਕੇ ਖਾਂਦੀ ਏ, ਪੱਠੇ ਖਾਂਦੀ, ਉਹ ਕਾਹਦੇ ਲਈ? ਉਹ ਆਪਣੇ ਬੱਚੇ ਲਈ ਦੁੱਧ ਇਕੱਠਾ ਕਰਦੀ ਪਈ ਏ। ਪਰ ਗੁੱਜਰ ਆਉਂਦਾ, ਗਵਾਲਾ ਆਉਂਦਾ, ਬੱਚੇ ਨੂੰ ਥੋੜਾ ਜਿਹਾ ਥਾਂ ਥਣ ਥੱਲੇ ਪਾਉਂਦਾ, ਮਾਂ ਦੇ ਥਣ ਚੁੰਘਦਾ, ਉਹ ਵੱਛਾ ਪਿੱਛੇ ਬੰਨ ਲੈਂਦਾ, ਦੁੱਧ ਚੋ ਕੇ ਉਹ ਲੈ ਜਾਂਦਾ। ਕਹਿੰਦੇ ਗਾਂ ਝੱਲੀਏ, ਇਕੱਠਾ ਕਿਹਦੇ ਲਈ ਕੀਤਾ ਤੇ ਪੀਂਦਾ ਕੌਣ ਪਿਆਖ ਹੈ? ਫਿਰ ਸੁਣਿਓ, शहद दी मक्खी शहद अपने लिए इकट्ठा किया खा पी हो रही है, गां ने दुध अपने लिए बच्चे लिए इकट्ठा किया पी पी हो रहा है। इसे तरह जमीन पट पट के सच एवे के चूहा खुड बनांदा है, सप आंदा है चूहे नू मार के बाहर कर दिंदा, खुड ही सप रहने लग पैंदा। मैं आप नू बेनती करा सच्चाई है जे आप सारे इसे च आने ज्यादातर जिन्ना पुत्रा धिया की खातर आ बंदा सारी जिंदगी पाप करदा है, आप हंडांदा नहीं आप खांदा नहीं आप कुछ पांदा नहीं, पर चेते रखियो वड्डे घर बनांदा है चूहा। जो नवी नसल आउंदी ना अगली पीढ़ी वह बाबे का मंदा चुक बार स्टोर वाल ला दें आप सारे कमरे मल लेंदी है, सप जरा कमरे सप खोडी मल लेंदा ना। इथे भगत साहब समझाते पैने कनौंदा बचन होर है, कह कबीर सुनो रे संतो मेरी मेरी झूठी चिरगट फार चटारा लै गयो तरी तागरी छूटी। जिमें मान लो एक चिड़ा है जी पिंजरे विच है, किसी ने उस पंछी लई छोटी जी ठूठी रख दिती, ठूठियां हुंदियां सन उस च पानी पाता दाने पाते, ते चिड़ा कहिंदा मेरे ही है, वह ठूठी दे दुआली घूमी जांदा है पिंजरे विच। इन्नी देर नूं बिल्ला आया, उन्हें चिरगट फार उन्हें जिहड़ा पिंजरा सी उह तोड़ दिता, चिड़े नूं पकड़ के लै गया। जिहड़ी ठूठी दे दुआले चिड़ा घूमदा हुंदा सी ना जी, मेरी ठूठी मेरा पानी, वह पिछे रह गई है। यह जीव चिड़े की तरह है, मौत ने एक दिन पिंजरा तोड़ देना है, ते जेड़े सोने दे भांडे तू लई बैठा तरी तागरी सब कुछ चिमचे चुमचे पिछे छुड़ जाने। इत्थे भगत कबीर साहब सानू समझांदे पए ने कि भाई ये नाल चीज निभण वाली नहीं,
भूत रहन क्यों दिया।
अंतला समा आया, इन्ने कुछ कठे किते मरती बार लोहो लो करिए, सारे कहिंदे ने लै चलो लै चलो, हुण कदों ले जाणा जी। ਕਿਉਂਕਿ ਯਾਦ ਰੱਖਿਓ ਗੁਰਮੁਖੋ ਸਭ ਨਾਲ ਵਾਪਰਦਾ, ਜਿੰਨੀ ਦੇਰ ਤੱਕ ਬੰਦਾ ਸੀ ਜਿਉਂਦੇ ਆ ਉਨੀ ਦੇਰ ਤੱਕ ਬੱਚੇ ਪਰਿਵਾਰ ਰਿਸ਼ਤੇਦਾਰ ਜਰੂਰ ਕਹਿਣਗੇ ਬੜਾ ਚੰਗਾ ਲੱਗਦਾ ਤੈਨੂੰ ਮਿਲ ਕੇ। ਜਦੋਂ ਬੰਦੇ ਦੇ ਸਵਾਸ ਨਿਕਲਦੇ ਜਿੰਨਾ ਮਰਜ਼ੀ ਨਜ਼ਦੀਕੀ ਹੋਵੇ ਤੁਰ ਅੰਦਰ ਬੰਦੇ ਦੇ ਖਿਆਲ ਉੱਠਦਾ ਹੁਣ ਕਿੰਨੀ ਕੁ ਦੇਰ ਤੱਕ ਰੋਣਾ ਕਲਪਣਾ, ਇਹ ਅੱਖਾਂ ਤੋਂ ਦੂਰ ਹੋ ਜਾਏ ਤੇ ਸ਼ਾਂਤ ਹੋ ਕੇ ਘਰ ਬਹਿ ਜਾਵਾਂਗੇ। ਇਸ ਤੇ ਹੁੰਦਾ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਤੋ ਤਨ ਤਿਆਗਤ ਹੀ ਸੁਣ ਰਹੇ ਜਦ ਪ੍ਰੇਤ ਬਖਾਨ ਤਰਿਆ ਭੱਜੇ ਖੈ, ਤੇਰੇ ਮਰਨ ਦੀ ਖਬਰ ਸੁਣੀ ਤੇਰੀ ਇਸਤਰੀ ਨੇ ਵੀ ਕਹਿ ਦੇਣਾ ਇਹਦੀ ਮੌਤ ਹੋ ਗਈ। ਘਰ ਕੀ ਨਾਰ ਬਹੁਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਅੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਭਗਤ ਕਬੀਰ ਸਾਹਿਬ ਕਹਿੰਦੇ ਮਰਦੇ ਮੌਤ ਹੋ ਗਈ, ਸਾਰੇ ਕਹਿੰਦੇ ਲੈ ਚੱਲੋ ਹੁਣ ਦੇਰੀ ਕਿਸ ਚੀਜ਼ ਦੀ ਹੈ।
ਦੇਹੋਰੀ ਲਾਓ ਬਰੀ ਨਾਰ ਸੰਗ ਭਈ।
ਪੂਰਬ ਦੇ ਵੇਸੇ ਜੀ ਬੀਬੀਆਂ ਸ਼ਮਨਕਾਰ ਸ਼ਮਸ਼ਾਨ ਘਾਟ ਚ ਨਹੀਂ ਸਨ ਪਹਿਲਾਂ ਜਾਂਦੀਆਂ, ਕਹਿੰਦੇ ਜਦੋਂ ਮੌਤ ਹੋ ਗਈ ਇਸ਼ਨਾਨ ਕਰਾਇਆ ਮੁਰਦੇ ਨੂੰ, ਤੇ ਜਿਸ ਔਰਤ ਨਾਲ ਉਹਦਾ ਵਿਆਹ ਹੋਇਆ ਹੈ ਉਹ ਔਰਤ ਘਰ ਦੀ ਡਿਊੜੀ ਤੱਕ ਚੱਲੀ ਹੈ।
ਆਗੈ ਸੱਜਣ ਸੁਹੇਲਾ,
ਜਿਹੜੀ ਜੀਵਨ ਸਾਥਣ ਸੀ ਉਹ ਘਰ ਦੇ ਬੂਹੇ ਤੱਕ ਗਈ ਮੂੰਹ ਵੇਖਿਆ, ਬਾਕੀ ਜਿਹੜੇ ਚਾਚੇ ਸਨ ਤਾਏ ਸਨ ਮਿੱਤਰ ਸਨ ਸੱਜਣ ਸਨ ਚੰਗੇ ਸੱਜਣ ਸੁਹੇਲੇ ਜਿਹੜੇ ਨੇ ਉਹ ਸਾਰੇ ਨਾਲ ਅੱਗੇ ਚੱਲੇ ਹਨ।
ਮਰਗਦ ਲਾਓ ਸਭ ਲੋਕ ਕੁਟੰਬ ਭਇਓ।
ਮਹਾਰਾਜ ਕਹਿੰਦੇ ਮਰਗਦ ਦਰ ਤੇ ਸ਼ਮਸ਼ਾਨ ਭੂਮੀ ਤੱਕ ਬਾਕੀ ਜਿਹੜੇ ਲੋਕ ਸ਼ਹਿਰ ਦੇ ਸਨ ਬਰਾਦਰੀ ਸੀ ਇਕੱਠੀ ਹੋਈ ਦੁਕਾਨਾਂ ਬੰਦ ਕਰਕੇ ਆਏ ਨੇ ਵੀ ਇੰਨੇ ਵਜੇ ਦਾ ਸੰਸਕਾਰ ਹੈ, ਉਹ ਸਾਰੇ ਸ਼ਮਸ਼ਾਨ ਭੂਮੀ ਚ ਪਹੁੰਚ ਗਏ। ਪਿਆਰੇ ਕਈ ਤਾਂ ਅੱਜ ਕੱਲ ਦੇਖਦੇ ਆ ਕਿ ਸਿੱਧੇ ਸ਼ਮਸ਼ਾਨ ਚ ਹੀ ਜਾਂਦੇ ਨੇ ਟਾਈਮ ਬਸਾਉਣ ਦੇ ਲਈ। ਉਹ ਪੁੱਛਦੇ ਨੇ ਕਿੰਨੇ ਵਜੇ ਸੰਸਕਾਰ ਹੈ, ਉਹ ਕਹਿੰਦੇ ਇੰਨੇ ਵਜੇ, ਉਹ ਕਹਿੰਦੇ ਚਲੋ ਨਾਲ ਕੀ ਜਾਣਾ ਸਿੱਧੀ ਚੱਲੋ, ਇੰਨਾ ਸ਼ਾਰਟਕੱਟ ਮਾਰਦੇ ਪਰ ਇੰਨਾ ਪਤਾ ਨੀ ਕੱਲ ਨੂੰ ਆਪਾਂ ਵੀ ਉੱਥੇ ਆਉਣਾ। ਮਹਾਰਾਜ ਕਹਿੰਦੇ ਇਹ ਜਿਹੜੇ ਸੱਜਣ ਸਹੇਲੇ ਨੇ ਨਾ ਇਹ ਸਿਰਫ ਸ਼ਮਸ਼ਾਨ ਘਾਟ ਤੱਕ ਚੱਲਦੇ ਹਨ।
ਆਗੈ ਹੰਸ ਅਕੇਲਾ,
ਪਿਆਰੇ ਨਾ ਪਰਿਵਾਰ ਗਿਆ ਨਾ ਸੰਸਾਰ ਗਿਆ ਨਾ ਮਿੱਤਰ ਗਏ, ਅੱਗੇ ਜਾਣ ਵਾਲਾ ਆਤਮਾ ਹੰਸ ਇਕੱਲਾ ਜਾ ਰਿਹਾ ਹੈ। ਹਾਂ ਉਹਨਾਂ ਦਾ ਜਾਂਦਾ ਜਿਹੜੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ, ਜਿਹੜੇ ਸਤਿਗੁਰੂ ਦਾ ਬਚਨ ਪੜ੍ਹਦੇ ਆ ਨਾ ਸਿਮਰਨ ਕਰਦੇ ਨੇ ਜੀ ਸਵਾ ਸਵਾ ਬੰਦਗੀ ਕਰਦੇ ਆ, ਉਹ ਇਕੱਲੇ ਨਹੀਂ ਜਾਂਦੇ, ਉਹਨਾਂ ਨਾਲ ਸਤਿਗੁਰੂ ਜੀ ਆਪ ਜਾਂਦੇ ਆ। ਗੁਰ ਕਾ ਬਚਨ ਬਸੈ ਜੀ ਨਾਲੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਭਾਈ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਪਰ ਮਨਮੁੱਖ ਬੰਦਾ ਪਰਿਵਾਰ ਪਿੱਛੇ ਰਹਿ ਗਿਆ, ਸੰਸਾਰ ਪਿੱਛੇ ਰਹਿ ਗਿਆ, ਹੁਣ ਇਕੱਲਾ ਹੰਸ ਉਡਾਰੀ ਮਾਰ ਰਿਹਾ ਹੈ।
ਤਹਿਤ ਕਬੀਰ ਸੁਣੋ ਰੇ ਪ੍ਰਾਣੀ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਖੇ ਪ੍ਰਾਣਾ ਦੇ ਸਹਾਰੇ ਚੱਲਣ ਵਾਲੇ ਜੀਵ, ਮੇਰੀ ਗੱਲ ਨੂੰ ਧਿਆਨ ਨਾਲ ਸੁਣਾ।
ਪਰੇ ਕਾਲ ਗ੍ਰਸ ਕੂਆ,
ਪਰੇ ਕਾਲ ਗ੍ਰਸ ਕੂਆ, ਗ੍ਰਸ ਦਾ ਅਰਥ ਨਿਗਲ ਜਾਣਾ, ਵੈਸੇ ਦਾ ਅਰਥ ਘੇਰਾ ਵੀ ਹੈ। ਤੂੰ ਉਸ ਖੂਹ ਵਿਚ ਡਿੱਗਿਆ ਹੋਇਆ ਜਿਹਨੂੰ ਮੌਤ ਨੇ ਘੇਰਾ ਪਾਇਆ ਹੋਇਆ ਹੈ, ਕਿਸੇ ਪਾਸੇ ਤੈਨੂੰ ਜਾਣ ਨਹੀਂ ਦੇਣਾ। ਪਿਆਰੇ ਮਲਕਰ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ। ਦਰਵਾਜੇ ਦਾ ਅਰਥ ਕਈਆਂ ਗੁਰਮੁਖਾਂ ਇੰਦਰੀਆਂ ਵੀ ਕੀਤਾ, ਅੱਖਾਂ ਦਾ, ਕੰਨਾਂ ਦਾ, ਕਿਉਂਕਿ ਇੰਦਰੀਆਂ ਵੀ ਖਤਮ, ਨੌ ਦਰਵਾਜ਼ੇ ਨਾ ਇਹ ਭਾਜਾਂ ਨੇ। ਪਰ ਇੱਕ ਦਰਵਾਜੇ ਦਾ ਅਰਥ ਓਟ ਧਨ ਦਾ ਦਰਵਾਜ਼ਾ, ਸਿਆਣਪ ਦਾ ਦਰਵਾਜ਼ਾ, ਪਦਵੀ ਦਾ ਦਰਵਾਜ਼ਾ, ਵਿਦਵਤਾ ਦਾ ਦਰਵਾਜ਼ਾ, ਬਦਮਾਸ਼ੀ ਦਾ ਦਰਵਾਜ਼ਾ, ਲੀਡਰੀ ਦਾ ਦਰਵਾਜ਼ਾ, ਇਹ ਜਿੰਨੇ ਸਹਾਰੇ ਬਣਾਏ ਨੇ ਮੇਰੇ ਪਿੱਛੇ ਨੇ ਲੋਕ, ਮੌਤ ਨੇ ਆਉਣਾ, ਉਹਨੇ ਧਨ ਦਾ ਦਰਵਾਜ਼ਾ ਤੋੜਨਾ, ਉਹਨੇ ਪਦਵੀ ਦਾ ਦਰਵਾਜ਼ਾ ਤੋੜਨਾ, ਉਹਨੇ ਮਿੱਤਰਾਂ ਦਾ ਦਰਵਾਜ਼ਾ ਤੋੜਨਾ, ਉਹਨੇ ਸਿਆਣਪ ਦਾ ਦਰਵਾਜ਼ਾ ਤੋੜਨਾ। ਮੌਤ ਵਿੱਚ ਇੰਨੀ ਤਾਕਤ ਤੇ ਦੁਨੀਆਂ ਦਾ ਕੋਈ ਵੀ ਦਰਵਾਜ਼ਾ ਇਹਦੇ ਸਾਹਮਣੇ ਖਲੋ ਨਹੀਂ ਸਕਦਾ। ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਮਹਾਰਾਜ ਕਹਿੰਦੇ ਨੇ ਭਾਈ ਮੇਰੀ ਗੱਲ ਸੁਣੋ, ਅਸੀਂ ਉਸ ਖੂਹ ਚ ਡਿੱਗੇ ਹਾਂ ਜਿਹਦੇ ਚਾਰ ਚੁਫੇਰੇ ਮੌਤ ਨੇ ਜਾਲ ਪਾਇਆ, ਕਿਧਰੋਂ ਨਿਕਲ ਕੇ ਜਾਵਾਂਗੇ।
ਝੂਠੀ ਮਾਇਆ ਆਪ ਬੰਧਾਇਆ,
ਝੂਠੀ ਮਾਇਆ ਵਿੱਚ ਇਨਸਾਨ ਆਪ ਹੀ ਬੱਜਾ ਹੈ।
ਜਿਉ ਨਲਨੀ ਭ੍ਰਮ ਸੂਆ,
ਪੋਤੇ ਨੂੰ ਪਕੜਨ ਵਾਸਤੇ ਨਲਕੀ ਲਾਈ ਜਾਂਦੀ ਹੈ, ਥੱਲੇ ਪਾਣੀ ਰੱਖਿਆ ਜਾਂਦਾ, ਉਸ ਨਲਕੀ ਤੇ ਨਲਨੀ ਤੇ ਤੋਤਾ ਬਹਿੰਦਾ, ਉਹ ਘੁੰਮ ਜਾਂਦੀ ਏ। ਇਹ ਥੱਲੇ ਪਾਣੀ ਦਾ ਬੱਠਲ ਰੱਖਿਆ ਹੋਵੇ, ਭਾਂਡਾ ਪਰਾਤ ਰੱਖੀ ਹੋਵੇ, ਉਹਨੂੰ ਲੱਗਦਾ ਮੈਂ ਡੁੱਬ ਕੇ ਮਰ ਜਾਗਾ, ਸ਼ਿਕਾਰੀ ਆਉਂਦਾ ਤੋਤੇ ਨੂੰ ਪਕੜ ਲੈਂਦਾ। ਕਹਿੰਦੇ ਬੰਦਿਆ ਜਿਵੇਂ ਤੋਤਾ ਆਪ ਫਸਦਾ, ਇਸੇ ਤਰ੍ਹਾਂ ਜੀਵ ਫਸਦਾ। ਸੰਗਤ ਜੀ, ਇਸ ਸਾਰੇ ਸ਼ਬਦ ਦਾ ਤੱਤ ਭਾਵ ਇਹ ਵੇ ਕਿ ਇਸ ਤਨ ਨੇ ਇੱਕ ਦਿਨ ਖਾਕ ਹੋਣਾ, ਇਹਨੇ ਰਾਖ ਹੋਣਾ, ਇਹਨੇ ਮਿੱਟੀ ਵਿੱਚ ਮਿੱਟੀ ਹੋ ਜਾਣਾ, ਇਸ ਨੂੰ ਕੀੜਿਆਂ ਖਾ ਜਾਣਾ, ਇਹਨਾਂ ਹੱਡੀਆਂ ਨੇ ਸੜ ਕੇ ਬਾਲਣ ਨੇ ਸੜ ਜਾਣਾ। ਇਸ ਕਰਕੇ ਇਸ ਸਰੀਰ ਦਾ ਫਾਇਦਾ ਤਾਂ ਹੈ, ਇਸ ਵਿੱਚ ਜਿਹੜੀ ਜੋਤ ਮਿਲੀ ਹੈ ਇਹ ਪਰਮ ਸੱਤ ਦੀ ਅੰਸ਼ ਹੈ। ਸਿਮਰਨ ਇੱਕ ਐਸਾ ਜਿਹਨੂੰ ਸਾਨੂੰ ਪਰਮ ਜੋਤ ਵਿੱਚ ਮਿਲਾ ਦਿੰਦਾ ਹੈ। ਸਤਿਗੁਰੂ ਕਿਰਪਾ ਕਰੇ, ਇੱਕ ਤਾਂ ਸਾਧ ਸੰਗਤ ਜੀ ਜੋ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰੇ ਸਹਿਯੋਗ ਨਾਲ, ਕਿਉਂਕਿ ਪ੍ਰੋਗਰਾਮ ਹੀ ਇਹ ਕਮੇਟੀ ਦਾ ਹੁੰਦਾ, ਪੰਦਰਵਾੜਾ ਸ਼ਹੀਦੀ ਪੰਦਰਵਾੜਾ ਸ਼ੁਰੂ ਹੋ ਜਾਣਾ, ਜਿਵੇਂ ਸਨਮਾਨਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਵੀ ਸੰਗਤ ਜੀ ਸੰਗਤ ਨੂੰ ਸੰਦੇਸ਼ ਦੇ ਰਹੇ ਨੇ ਕਿ ਇਹਨਾਂ ਦਿਨਾਂ ਵਿੱਚ ਆਪਣੇ ਵਿਆਹ ਕਰਨ ਤੋਂ ਸੰਕੋਚ ਕਰੋ, ਖੁਸ਼ੀਆਂ ਵਾਲੇ ਸਮਾਗਮ ਗੁਰੂ ਜੀ ਦੇ ਲਾਲਾਂ ਨੂੰ ਯਾਦ ਕਰੀਏ। ਤੇ ਦਾਸ ਹਰ ਸਾਲ ਕਹਿੰਦਾ ਹੈ ਕਿ ਇਹ ਪੰਦਰਵਾੜਾ ਸਾਨੂੰ ਭੁੱਲਣਾ ਨਹੀਂ ਚਾਹੀਦਾ, 6, 7, 8, 9, 10, 11, 12, 13 ਪੋ 6 ਰਾਤ ਨੂੰ 7 ਅੰਮ੍ਰਿਤ ਵੇਲਾ, ਉਦੋਂ ਸਤਿਗੁਰਾਂ ਨੇ ਕਿਲਾ ਛੱਡਿਆ, 7 ਪੋ ਨੂੰ ਸਰਸਾ ਨਦੀ ਦੇ ਕਿਨਾਰੇ ਅੰਮ੍ਰਿਤ ਵੇਲੇ ਦਾ ਦੀਵਾਨ ਪਰਿਵਾਰ ਵਿਛੋੜਾ ਹੋਇਆ, 7 ਪੋ ਨੂੰ ਸਤਿਗੁਰੂ ਜੀ ਚਮਕੌਰ ਸਾਹਿਬ ਆ ਗਏ, 8 ਪੋ ਨੂੰ ਪਿਆਰੇ ਉਹ ਤਿੰਨ ਪਿਆਰੇ ਭਾਈ ਧਰਮ ਆਪਣਾ ਭਾਈ ਸਾਹਿਬ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਤਿੰਨ ਪਿਆਰੇ ਤੇ ਤਿੰਨ ਮੁਕਤੇ ਜਿਹਨਾਂ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਸੀ ਉਹ, ਉਸ ਤੋਂ ਇਲਾਵਾ ਸਤਿਗੁਰਾਂ ਦੇ ਹੋਰ ਸਿੱਖ 2 ਸਾਹਿਬਜ਼ਾਦੇ, ਉਹਨਾਂ ਸ਼ਹਾਦਤ ਦਾ ਜਾਮ 8 ਪੋਹ ਨੂੰ ਪੀਤਾ। ਉਧਰ ਦੂਸਰੇ ਪਾਸੇ ਸਨਮਾਨਯੋਗ ਮਾਤਾ ਜੀ ਛੋਟੇ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੀ ਝੌਂਪੜੀ ਗੰਗੂ ਦੇ ਕੋਲ ਮੁਰਿੰਦੇ ਦੀ ਜੇਲ ਠੰਡੇ ਬੁਰਜ ਚ ਤੇ 13 ਪੋਹ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਹ ਦਿਨ ਜ਼ਰੂਰ ਚੇਤੇ ਰੱਖਿਓ, ਹਰ ਸਾਲ ਇਹ ਸਮਾਗਮ ਕਰਾਏ ਜਾਂਦੇ ਨੇ ਜੀ। ਇਸ ਵਾਰ 15 ਤਰੀਕ ਨੂੰ ਸੰਗਰਾਂਦ ਵਾਲੇ ਦਿਨ ਪਹਿਲਾ ਸਮਾਗਮ ਚਮਕੌਰ ਸਾਹਿਬ ਜੀ, ਲਾਈਵ ਤੁਸੀਂ ਸੰਗਤ ਸਾਰੀ ਦੇਖ ਦਿਓ। ਦੂਸਰਾ ਸਮਾਗਮ 16 ਦਸੰਬਰ ਨੂੰ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀਵਾੜਾ, ਤੀਸਰਾ ਸਮਾਗਮ ਗੁਰਦੁਆਰਾ ਫਤਿਹਗੜ੍ਹ ਸਾਹਿਬ 17 ਨੂੰ, ਤੇ 18 ਦਸੰਬਰ ਨੂੰ गुरुद्वारा ज्योति स्वरूप, ए नहीं के कल ए समागम, ए शुरुआत है। उस तो बाद जरा असी भाई हरपाल सिंह जी उन्हां दे सहयोगी सफरे शहादत उस समागम शुरू हुंदे आ ते ओ चलदे आ साहिबजादियां दी शहादत तक। इस करके आप संगत नूं लाइव बेनती करांगा, जरूर आयो इन्हां संस्थानां ते, इन्हां दिनां विच हाजरी जरूर भर के आया करिए। आप संगत दा बहुत बहुत धन्नवाद जी। अगले साल सतगुरु गुरु तेग बहादुर साहिब जी दा 350 साल शहादत वाला दिन मना रहा है जी। तीन गुरु के सिखां दी शहादत वाला दिन अगले साल, वह भी आपां सारिया प्रेम सहित मनाना है। मेरे तो शब्द दी विचार करदे आं, अर्थ करदे आं, बहुत भुलां होईआं जी। आओ थोड़ा जिहा नाम जप लईए जी, उदू बाद आपां समाप्ति करांगे। कृपा करियो तिन्नां हिस्सिआं जिवें मेहर कर दियो, पहला दास फिर सिंह तीजे हिस्से बीबियां भैणां जी। सतनाम वाहे गुरु, सतनाम वाहे गुरु, वाह जी वाह। सतनाम वाहे गुरु, 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 सतनाम 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 जी, वाहे गुरु वाहे गुरु वाहे गुरु जी, सतनाम 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 जी, वाहे गुरु वाहे गुरु वाहे गुरु जी, सतनाम वाहे गुरु च। सतगुरु गुरु ग्रंथ साहिब जी दा कोटान कोट शुकर। गुरु रामदास जी ने आप संगतां दे दर्शन कराए जी। मेरे तो बोल दिया बेअंत फुला हुईयां ने, साध संगत जी बख्श देना, करो कृपा सतगुरां जी दे इस हुक्म दे अंतलियां तुका सरवण करिए जी।
कहत कबीरा सुनहो रे प्राणी, परे काल ग्रास कुआ, झूठी माया आप बंधाया, ज्यो नलनी भ्रम सुआ।
वाहिगुरु जी का खालसा, वाहिगुरु जी की फतेह।